ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਪਰਮ ਵੰਦਨਾ ਅਨੰਤ ਵਾਰ ਸਰਣ ਪਰਮ ਹਰ ਰਾਏ ਪਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਡੰਡਾਵਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਿਰਤ ਵਿਰਤ ਪ੍ਰਭ ਆਇਆ ਪਰਿਆ ਤਾ ਸਰਣਾਏ ਨਾਨਕ ਜੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਾਵਣਾ ਜੀ ਸਾਨੂੰ ਖੈਰ ਬੰਦ ਪਾਵਣਾ ਜੀ ਸਾਨੂੰ ਖੈਰ ਬੰਦ ਜਿਨ ਮਨ ਹੋਰ ਮੁਖ ਹੋਰ ਤੇ ਕੰਡ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਕੋਈ ਪਾਰਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਤਿੰਨ ਧਨ ਜਣੇ ਦੀ ਮਾਓ ਆਈ ਸਬਲ ਸੇ ਪਰ ਵਿਦਗਾਰ ਅਪਾਰ ਅਗਮ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨਾਹ ਖੁਦਾਏ ਤੂੰ ਬਖਸੰਦਗੀ ਦੇਖ ਫਰੀਦਾ ਖੈਰ ਦੀ ਜੈ ਬੰਦਗੀ ਪਾਵਣਾ ਜੀ ਸਾਨੂੰ ਖੈਰ ਬੰਦਗੀ ਦਾ ਪਾਵਣਾ ਜੀ ਸਾਨੂੰ ਖੈਰ ਬੰਦਗੀ ਦਾ
ਛੱਡ ਕੇ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਆਓ ਗੁਰੂ ਦੀ ਹਜ਼ੂਰੀ ਚ ਇਕੱਤਰ ਕਾਹਦੇ ਵਾਸਤੇ ਹੋਏ ਆ? ਸਾਡੇ ਆਉਣ ਦਾ ਇੱਥੇ ਮਤਲਬ ਕੀ ਹੈ? ਗੁਰੂ ਸਾਹਿਬ ਨੇ ਲਿਖਿਆ, ਜਾਂ ਕੋ ਆਏ ਸੋਈ ਵਿਹਾਜੋ। ਆਓ ਮਨੁੱਖਾਂ ਦੇ ਮਿਲੀ ਹੈ, ਵਿਹਾਜਣਾ ਕੀ ਹੈ? ਪਰਮੇਸ਼ਰ ਦਾ ਨਾਮ ਔਰ ਪਰਮੇਸ਼ਰ ਦੀ ਬਾਣੀ, ਇਸ ਵਾਸਤੇ ਆਪਾਂ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਜੇ ਆਪਾਂ ਨਾ ਇਹ ਕੰਮ ਕੀਤਾ ਤਾਂ ਫਿਰ ਆ ਤਾਂ ਗਏ, ਫਿਰ ਉਹਦੀ ਬਾਬਤ ਤਾਂ ਗੁਰੂ ਸਾਹਿਬ ਨੇ ਇਉਂ ਲਿਖਿਆ, ਆਵਨ ਆਏ ਸ੍ਰਿਸ਼ਟਮ ਬਿਨ ਬੂਝੇ ਪਸ਼ੂ ਢੋਰ, ਆਏ ਇਨਸਾਨ ਤੂੰ ਇਸ ਸੰਸਾਰ ਦੇ ਵਿੱਚ ਆ ਗਿਆ। ਜਿਹੜੀ ਗੱਲ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਸੀ, ਕਾਹਦੇ ਵਾਸਤੇ ਮਿਲੀ ਸੀ ਮਨੁੱਖਾਂ ਦੇ? ਪਰਮੇਸ਼ਰ ਨੂੰ ਪਛਾਣ ਵਾਸਤੇ ਮਿਲੀ ਸੀ। ਹੋਰ ਕੋਈ ਜੂਨੀ, ਜੂਨੀਆਂ ਤਾਂ ਹੋਰ ਵੀ ਬਹੁਤ ਨੇ ਜੀਵ ਆਤਮਾ ਜਿਨ੍ਹਾਂ ਦੇ ਵਿੱਚ ਰਹਿੰਦਾ, ਪਰ ਉਹ ਪਰਮੇਸ਼ਰ ਨੂੰ ਨਹੀਂ ਪਛਾਣ ਸਕਦੀਆਂ। ਇੱਕੋ ਇੱਕ ਇਨਸਾਨ ਹੈ ਮਨੁੱਖਾਂ ਦੇ, ਇਹਦੇ ਸੰਬੰਧ ਕਰਕੇ ਜੀਵ ਆਤਮਾ ਆਪਣੇ ਆਪ ਨੂੰ ਪਛਾਣ ਸਕਦਾ ਹੁਣ ਇਹ ਭੁੱਲਿਆ ਹੋਇਆ। ਭੁੱਲਿਆ ਹੋਇਆ ਆਦਮੀ ਕਰਾਹੇ ਪਿਆ ਹੋਇਆ ਠੇਡੇ ਖਾਂਦਾ ਫਿਰਦਾ। ਇਸੇ ਤਰ੍ਹਾਂ ਇਹ ਜੀਵ ਆਤਮਾ ਜਿਹੜਾ ਕਰਾਹੇ ਪਿਆ ਹੋਇਆ, ਉਹ ਜਾਂ ਮਨੁੱਖਾਂ ਦੇ ਵਿੱਚ ਆਵੇਗਾ, ਫਿਰ ਗੁਰੂ ਸਾਹਿਬ ਜੀ ਇਸ ਨੂੰ ਰਾਹ ਦੱਸਣਗੇ। ਜਿਹੜਾ ਕਰਾਹੇ ਪੈ ਗਿਆ ਉਹ ਆਪਣੇ ਜਿੱਥੇ ਜਾਣਾ ਜਿਹੜਾ ਉਸਦਾ ਥਾਂ ਹੈ ਉੱਥੇ ਨਹੀਂ ਜਾ ਸਕਦਾ, ਕਵਰਾ ਕਿੱਧਰ ਨੂੰ ਚੱਲਿਆ ਜਾਵੇ। ਇੱਕੋ ਇੱਕ ਮਨੁੱਖਾਂ ਦੇ ਹੈ, ਇਸ ਦੇ ਸੰਬੰਧ ਕਰਕੇ ਇਸਨੇ ਆਪਣੇ ਕੇਂਦਰ ਵਾਹਿਗੁਰੂ ਨੂੰ ਪਛਾਣਨਾ। ਜੇ ਨਹੀਂ ਪਛਾਣੇਗਾ ਤਾਂ ਫਿਰ ਗੁਰੂ ਸਾਹਿਬ ਜੀ ਨੇ ਕੋਈ ਲਿਹਾਜ਼ ਨਹੀਂ ਰੱਖੀ ਹੈ। ਜਿਹੜਾ ਲਿਹਾਜ਼ ਰੱਖਦਾ ਹੈ ਉਹ ਗੁਰੂ ਨਹੀਂ ਹੋਵੇਗਾ, ਉਹ ਤਾਂ ਖੁਦਗਰਜ ਹੋ ਗਿਆ। ਫਿਰ ਪਦਾਰਥਾਂ ਨੂੰ ਦੇਖ ਕੇ ਉਸ ਆਦਮੀ ਦਾ ਪੱਖ ਕਰ ਦਿੱਤਾ, ਇਹ ਤਾਂ ਗੁਰੂ ਨਹੀਂ ਹੈ, ਉਹ ਤਾਂ ਜਗਿਆਸੂ ਦਾ ਭਲਾ ਹੀ ਨਹੀਂ ਕਰ ਸਕਦਾ। ਆਉਣ ਆਏ ਸ੍ਰਿਸ਼ਟ ਮੈਂ, ਕਾਹਦੇ ਵਾਸਤੇ ਆਇਆ ਆਪਾਂ ਇੱਥੇ? ਆਪਣਾ ਗੁਰੂ ਆਪਾਂ ਨੂੰ ਸਮਝਾਉਂਦਾ, ਉਪਦੇਸ਼ ਕਰਦਾ, ਬਿਨ ਬੂਝੇ। ਬੁੱਝਣਾ ਕਿਹਨੂੰ ਹੈ? ਬੁੱਝਣਾ ਆਪਣੇ ਆਪੇ ਪਰਮੇਸ਼ਰ ਨੂੰ, ਜਿੱਥੇ ਵਿਛੜਿਆ ਉਸ ਨੂੰ ਬੁੱਝਣਾ ਵੀ ਉਹ ਕਿਹਾ ਜਿਹਾ। ਜੇ ਨਹੀਂ ਬੁੱਝੇਗਾ ਕਰਾਹੇ ਪੈ ਜਾਵੇਗਾ, ਇੱਧਰ ਜੂਨੀਆਂ ਦੇ ਵਿੱਚ ਫਿਰੇਗਾ ਠੇਡੇ ਖਾਂਦਾ। ਬਿਨ ਬੂਝੇ ਪਸ਼ੂ ਢੋਰ, ਉਹ ਜਦ ਕਿਸੇ ਮਾਤਾ ਦਾ ਪੁੱਤਰ ਕਰਾਹੇ ਪੈਂਦਾ ਤਾਂ ਫਿਰ ਉਹ ਤਾੜਦੀ ਆ ਗਧਿਆ, ਕੀ ਕੰਮ ਫੜਿਆ ਤੈਂ, ਜਾਣੀ ਉਸਦੇ ਮਨ ਤੇ ਸੱਟ ਮਾਰਨੀ। ਗੁਰੂ ਸਾਹਿਬ ਜੀ ਵੀ ਆਪਣੇ ਮਨ ਤੇ ਸੱਟ ਮਾਰਦੇ ਨੇ, ਬਿਨ ਬੂਝੇ ਐ ਇਨਸਾਨ, ਜੇ ਤਾਂ ਪਰਮੇਸ਼ੁਰ ਨੂੰ ਨਹੀਂ ਪਛਾਣਿਆ ਫਿਰ ਤਾਂ ਤੂੰ ਪਸ਼ੂਆਂ ਨਾਲੋਂ ਵੀ ਵੱਧਤਰ ਹੈ, ਮਾੜਾ ਹੈ। ਕਹਿੰਦੇ ਬਿਨ ਬੂਝੇ ਪਸ਼ੂ ਢੋਰ, ਪਸ਼ੂ ਨੂੰ ਆਪਾਂ ਜਾਣਦੇ ਹਾਂ, ਜ਼ਿਮੀਂਦਾਰ ਲੋਕ ਸਾਰੇ ਜਾਣਦੇ ਨੇ ਪਸ਼ੂ ਰੱਖਦੇ ਨੇ। ਰਾਤ ਨੂੰ ਨੀਰਾ ਚਾਰਾ ਪਸ਼ੂਆਂ ਨੂੰ ਪਾਉਂਦੇ ਹਾਂ ਆਪਾਂ, ਢੋਰ ਮਰੇ ਹੋਏ ਪਸ਼ੂ ਨੂੰ ਵੀ ਕਿਹਾ। ਦਸਣ ਰਵਿਦਾਸ ਢਵੰਤਾ ਢੋਰ ਨੀਤ ਮਰੇ ਪਸ਼ੂ ਢੋਂਦਾ ਤੀ ਰਵਿਦਾਸ ਚਮਾਰ ਵਿਚਾਰਾ। ਉਹਨਾਂ ਦਾ ਉਹ ਕਿੱਤਾ ਸੀ ਜਿਹੜੇ ਜਗ੍ਹਾ ਕੋਈ ਪੈਦਾ ਹੋ ਗਿਆ ਜੋ ਕਿੱਤਾ ਬਾਲਦੈਨ ਕਰਦੇ ਨੇ ਉਹੀ ਕਰਦੇ ਹੁੰਦੇ ਅੱਗੇ। ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਬਦਲ ਗਈ ਗੱਲ। ਉਹ ਜਿਹੜਾ ਬਚਦਾ ਕੂੜਾ, ਜ਼ਿਆਦਾ ਗਰੀਬ ਆਦਮੀ ਜਿਹੜੇ ਹੁੰਦੇ ਸਨ, ਭੰਗੀ ਜਿਹਨਾਂ ਨੂੰ ਗੋਹਾ ਕਰਦੇ ਹੁੰਦੇ ਸਨ, ਉਹ ਬਾਹਰ ਸੁੱਟ ਦਿੰਦੇ ਤੀ ਰੂੜੀ 'ਚ। ਇਹ ਤਾਂ ਆਪਣੀ ਕਿਰਤ ਹੈ, ਪੈਸੇ ਕਮਾਉਣੇ ਨੇ, ਆਪਣਾ ਬੱਚੇ ਪਾਲਣੇ ਨੇ। ਹੁਣ ਤੁਸੀਂ ਬਾਹਰਲੇ ਮੁਲਕਾਂ ਦੀ ਦੇਖ ਲਓ, ਵਲਾਇਤ ਦੇ ਵਿੱਚ ਚੂੜਾ ਤਾਂ ਕੋਈ ਹੈ ਨਹੀਂ, ਹਰੀਜਾਨੀ ਕੋਈ ਆ ਉੱਥੇ, ਉਹ ਤਾਂ ਸਾਰੇ ਇੱਕੋ ਜਿਹੇ ਹੀ ਨੇ, ਸ਼ਕਲ ਵੀ ਇੱਕੋ ਜਿਹੀ ਆ ਉਹਨਾਂ ਦਾ, ਖਾਣ ਪਾਣ ਵੀ ਇੱਕੋ ਜਿਹੀ ਆ ਉਹਨਾਂ ਦਾ, ਪਰ ਕੂੜਾ ਉਹ ਵੀ ਚੱਕਦੇ ਨੇ। ਆ ਜਿਹੜਾ ਕੂੜਾ ਆਪਣੇ ਗਰੀਬ ਲੋਕ ਚੱਕਦੇ ਨੇ, ਰੂੜੀਆਂ 'ਤੇ ਸਿੱਟਦੇ ਨੇ, ਕੂੜਾ ਉਹ ਵੀ ਚੱਕਦੇ ਨੇ। ਕੂੜੇ ਚੱਕਣ ਵਾਲਿਆਂ ਦੇ ਪਾਉਂਡ ਜ਼ਿਆਦਾ ਨੇ ਦੂਆਂ ਨਾਲੋਂ। ਦੇਖੋ ਨਾਲੀਆਂ ਵੀ ਸਾਫ਼ ਕਰਦੇ ਨੇ, ਉਹ ਸਭ ਕੁਛ ਕਰਦੇ ਨੇ ਮਸ਼ੀਨਾਂ ਦੇ ਨਾਲ, ਉਹ ਤਾਂ ਬੱਚੇ ਪਾਲਦੇ ਨੇ। ਗੁਰੂ ਇਸ ਤਰ੍ਹਾਂ ਦਾ ਹੁੰਦਾ, ਉਹ ਚੱਕ ਕੇ ਗਰੀਬ ਲੋਕ ਰੂੜੀਆਂ 'ਤੇ ਸਿੱਟ ਦਿੰਦੇ ਨੇ, ਉਹ ਕੂੜਾ ਕੜਕੜ ਜਿਹਾ ਹੁੰਦਾ, ਫਿਰ ਉਹਨੂੰ ਕੌਣ ਖਾਂਦਾ ਹੁੰਦਾ? ਉਹਨੂੰ ਖਾਂਦੇ ਨੇ ਗਧੇ, ਖੋਤਾ ਕਹਿ ਦਿੰਦੇ ਨੇ ਹਿੰਦੀ 'ਚ। ਆ ਇਨਸਾਨ ਜਿਸ ਵਾਸਤੇ ਤੈਨੂੰ ਮਨੁੱਖਾ ਦੇ ਮਿਲੀ ਸੀ, ਤੇ ਤਾਂ ਪਛਾਣਿਆ ਨਹੀਂ ਆਪਣੇ ਕੇਂਦਰ ਵਾਹਿਗੁਰੂ ਨੂੰ, ਤਾਂ ਤੂੰ ਫਿਰ ਚਾਹੇ ਕਿਤਨਾ ਹੀ ਵੱਡਾ ਸੇਠ ਸਰਦਾਰ ਹੈ, ਉਵੇਂਗਾ ਆਪਣੇ ਘਰ ਸਰਦਾਰ ਸਾਨੂੰ ਕੀ। ਤੂੰ ਕਿਤਨਾ ਹੀ ਵੱਡਾ ਰਾਜਾ ਹੈ, ਚਾਹੇ ਪਰਮੇਸ਼ਰ ਨੂੰ ਕੋਈ ਕੰਡੌਰ ਨਹੀਂ ਤੇਰੇ ਰਾਜੇ ਬਣਨ ਦੀ, ਉਹਨੇ ਤਾਂ ਹਕੀਕਤ ਦੱਸਣੀ ਹੈ। ਹੁਣ ਨਾ ਮਨ, ਅਗਲੀ ਦੁਨੀਆਂ ਦੇ ਵਿੱਚ ਮੰਨ ਜਾਏਗਾ ਜਾ ਕੇ, ਇੱਥੇ ਤਾਂ ਹੰਕਾਰੀ ਹੋਇਆ ਹੋਇਆ ਨਾ ਤੂੰ, ਸਾਰੇ ਹੰਕਾਰੀ ਹੋਏ ਨੇ, ਲੈ ਕੇ ਗਰੀਬ ਤੋਂ ਅਮੀਰ ਥਾਈ। ਕਹਿਣਗੇ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਨਿਰਾਕਾਰ ਵਾਹਿਗੁਰੂ ਨੂੰ ਨਹੀਂ ਪਛਾਣਿਆ ਤੈਂ, ਤਾਂ ਫਿਰ ਤੂੰ ਪਸ਼ੂਆਂ ਤੋਂ ਵੀ ਵੱਧ ਤਾਰਾ ਬਣਿਆ। ਫਿਰ ਆਪਣੇ ਆਪ ਨੂੰ ਪੁੱਛਣਾ ਤੈਨੂੰ ਕਿੱਥੇ ਨੇ, ਇੱਥੇ ਹੀ ਆ 10-20 ਦਿਨ ਜਾਂ 100 ਸਾਲ ਆ, ਇਦੂ ਅੱਗੇ ਤਾਂ ਹੈ ਹੀ ਨਹੀਂ ਉਮਰ, ਫਿਰ ਕਿੱਥੋਂ ਲਾਵੇਂਗਾ ਸਰਦਾਰੀ? ਫਿਰ ਤਾਂ ਪਰਾਏ ਦੀਨ ਹੋ ਜਾਣਾ, ਤਾਂ ਹੋਰ ਦਾ ਹੁਕਮ ਚੱਲੂ ਤੇਰੇ 'ਤੇ। ਫਿਰ ਜਿਸ ਵਾਸਤੇ ਤੈਨੂੰ ਮਨੁੱਖਾ ਦੇ ਮਿਲੀ ਸੀ ਨਾ, ਉਹ ਤੈਂ ਨਹੀਂ ਕਰਿਆ ਨਾ, ਉਹਦੇ ਵਜਾਨੇ ਦੇ ਵਿੱਚ ਤੈਨੂੰ ਸਜ਼ਾ ਦੇਵੇਗਾ। ਫਿਰ ਹੁਣ ਤਾਂ ਤੂੰ ਸਟੇ ਲਿਆ ਨਾ, ਜਾ ਕੇ ਤੇਰਾ ਜ਼ੋਰ ਆ ਸਰਕਾਰ ਦੇ ਵਿੱਚ, ਫਿਰ ਉੱਥੇ ਸਟੇ ਨਹੀਂ ਤੈਨੂੰ ਲਿਆਉਣ ਦੇਣੀ ਕਿਸੇ ਨੇ। ਜੋ ਰੱਬ ਦਾ ਕਾਨੂੰਨ ਆ ਉਹ ਤੇਰੇ 'ਤੇ ਲਾਗੂ ਹੋ ਜਾਣਾ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ ਹੈ, ਚਾਹੇ ਰਾਣਾ, ਉਹਦਾ ਤਾਂ ਇੱਕੋ ਜਿਹਾ ਅਸੂਲ ਹੈ। ਜੋ ਪਰਮੇਸ਼ਰ ਜੋ ਅਸੂਲ ਆ ਉਹ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਆਪਾਂ ਤਾਂ ਲਿਹਾਜ਼ ਕਰ ਜਾਂਦੇ ਹਾਂ, ਡਰ ਮੰਨ ਲੈਂਦੇ ਹਾਂ, ਨਹੀਂ ਉਹ ਨਹੀਂ ਡਰਦਾ ਕਿਸੇ ਕੋਲੋਂ। ਦੇਖ ਲਓ ਪਰਮੇਸ਼ਰ ਨੇ ਇੱਕ ਕਾਲ ਬਣਾਇਆ, ਕਾਲ ਜਿਹਨੂੰ ਮੌਤ ਕਹਿੰਦੇ ਨੇ, ਬਣਾਈ ਹੋਈ ਹੈ ਨਾ, ਆਪਾਂ ਨੂੰ ਨਹੀਂ ਪਤਾ ਹੈ। ਕਹਿੰਦੇ ਉਸ ਦਾ ਇੱਕੋ ਜਿਹਾ ਅਸੂਲ ਆ ਗਰੀਬ ਤੋਂ ਰਾਜਿਆਂ ਤਾਈਂ। ਗੁਰਬਾਣੀ ਦੇ ਵਿੱਚ ਲਿਖਿਆ ਜੇ ਉਹ ਡਰਦਾ ਹੋਵੇ ਤਾਂ ਰਾਜੇ ਨੂੰ ਛੱਡ ਜਾਵੇ, ਮਾਰੇ ਨਾ ਹੋ। ਫਿਰ ਨਹੀਂ ਡਰਦਾ ਨਹੀਂ ਕਿਸੇ ਕੋਲ, ਡਰੇ ਤਾਂ ਜੇ ਜੀਂਦਾ ਹੋਵੇ, ਜੀਂਦਾ ਤਾਂ ਹੈ ਨਹੀਂ। ਜਿਹੜਾ ਰੱਬ ਦਾ ਅਸੂਲ ਆ ਉਹ ਸੂਖਮ ਹੈ। ਗੁਰੂ ਸਾਹਿਬ ਨੇ ਲਿਖਿਆ ਰਾਜਾ ਪਰਜਾ ਸਮ ਕਰ ਮਾਰੇ, ਇੱਕੋ ਜਿਹਾ ਸਲੂਕ ਕਰੇਗਾ ਗਰੀਬ ਨਾਲ ਵੀ, ਪਰਜਾ ਨਾਲ ਵੀ, ਰਾਜੇ ਨਾਲ ਵੀ। ਐਂ ਨਹੀਂ ਉਹਨੇ ਦੇਖਣਾ ਵੀ ਇਹਦੀ ਹਕੂਮਤ ਆ, ਨਹੀਂ, ਐਸੋ ਕਾਲ ਵਡਾਨੀ ਰੇ। ਆਓ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਰਾਜੇ ਲੋਕ ਮਰਦੇ ਹੀ ਨਾ, ਉਹ ਵਾਢੀ ਦੇ ਦਿੰਦੇ ਜਾਂ ਹੋਰ ਕੋਈ ਉਪਾਅ ਕਰ ਲੈਂਦੇ, ਨਹੀਂ ਉੱਥੇ ਕੋਈ ਉਪਾਅ ਨਹੀਂ ਚੱਲਣ। ਹਾਂ ਜੇ ਪਰਮਾਤਮਾ ਚਾਹੇ ਰਾਜਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਗੁਰੂ ਵਾਲਾ ਪਰਮੇਸ਼ਰ ਦੀ ਬੰਦਗੀ ਕਰਦਾ, ਹੱਕ ਦੀ ਕਿਰਤ ਕਰਦਾ, ਧੱਕਾ ਨਹੀਂ ਕਰਦਾ ਕਿਸੇ ਤੇ, ਤਦ ਤਾਂ ਉਹ ਕਬੂਲ ਪੈ ਜਾਵੇਗਾ, ਵਰਨਾ ਨਹੀਂ। ਕਾਲ ਨੇ ਲਿਹਾਜ ਨਹੀਂ ਕਰਨੀ ਕਿਸੇ ਦੇ ਨਾਲ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਦੇ। ਕਾਲ ਦੇ ਵਿੱਚ ਇਤਨੀ ਤਾਕਤ ਆ ਗੁਰਮੁਖੋ, ਜੈਸੇ ਗਰੀਬ ਨੂੰ ਦਲੇਗਾ ਇਵੇਂ ਰਾਜੇ ਨੂੰ ਦਲੇਗਾ। ਉਹ ਦੇਖ ਲਓ, ਨਹੀਂ ਤਾਂ ਫਿਰ ਇਸ ਦਾ ਸਾਖੀਆਂ ਵੀ ਬਣ ਸਕਦੀਆਂ ਸਨ, ਹੋਰ ਗ੍ਰੰਥ ਵੀ ਬਣ ਸਕਦੇ ਸੀ ਵੀ ਫਲਾਨੇ ਰਾਜ ਨੇ ਵਾਢੀ ਦੇ ਦਿੱਤੀ ਧਰਮ ਰਾਜਾ ਨੂੰ, ਉਹ ਇੱਥੇ ਹੀ ਹੈ, ਮਰਿਆ ਨਹੀਂ ਹੈ। ਕੋਈ ਐਸੀ ਜੀ ਗੱਲ ਸੁਣੀ ਹੈ ਤੁਸੀਂ ਜਾਂ ਗ੍ਰੰਥਾਂ ਦੇ ਵਿੱਚ ਪੜ੍ਹੀ ਹੈ? ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖ ਦਿੱਤਾ ਉਸੇ ਤਰ੍ਹਾਂ ਹੀ ਹੁੰਦਾ। ਦੇਖ ਲਓ ਕੋਈ ਦੁਨੀਆਂ ਤੇ ਰਿਹਾ ਅੱਜ ਤਾਂ ਹੀ ਇੱਥੇ, ਚਾਰ ਕੁ ਦਿਨ ਦਾ ਚਮਤਕਾਰ, ਅਗਲਾ ਢੋਲ ਜਿਹਾ ਵਜਾ ਕੇ ਤੁਰ ਜਾਂਦਾ। ਫਿਰ ਜੇ ਚੰਗਾ ਤਾਂ ਲੋਕ ਚੰਗਾ ਕਹਿੰਦੇ ਨੇ, ਜੇ ਨਹੀਂ ਚੰਗਾ ਤਾਂ ਮਗਰੋਂ ਫਿਰ ਦੂਏ ਲੋਟ ਹੋ ਜਾਂਦੇ ਨੇ। ਆਹ ਇਸ ਤਰ੍ਹਾਂ ਦਾ ਦੱਸਿਆ ਵੀ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ। ਬੜੋ ਪ੍ਰੇਮ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੋ। ਬੜੋ ਪ੍ਰੇਮ ਨਾਲ
ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ। ਰਾਜਾ
ਸੁੱਖਾ ਦੇ ਸੰਬੰਧ ਕਰਕੇ ਜੀਵ ਆਤਮਾ ਨੇ ਆਪਣੇ ਕੇਂਦਰ ਨੂੰ ਪਛਾਣਨਾ। ਜੇ ਨਹੀਂ ਪਛਾਣੇਗਾ ਤਾਂ ਫਿਰ ਇਹ ਪਸ਼ੂਆਂ ਤੋਂ ਵੀ ਵੱਧ ਤਾਰਾ ਪਸ਼ੂਆਂ ਤੋਂ। ਗੁਰੂ ਸਾਹਿਬ ਜੀ ਨੇ ਪਸ਼ੂਆਂ ਦੀ ਵਡਿਆਈ ਕਰੀ ਹੈ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਹੇ ਅੰਮ੍ਰਿਤ ਦੇ, ਨਾਮ ਬਹੂਣੇ ਆਦਮੀ ਤਿਰਗ ਜੀਵਨ ਕਰਮ ਕਰੇ। ਨਾਮ ਤੋਂ ਵਾਂਝਾ ਕੌਣ ਹੈ? ਜਿਹੜਾ ਨਗੁਰਾ ਆਦਮੀ ਹੈ, ਨਗੁਰਾ। ਗੁਰੂ ਵਾਲੇ ਨੂੰ ਤਾਂ ਨਾਮ ਮਿਲ ਜਾਣਾ। ਜਦ ਉਹਨੇ ਖੰਡੇ ਦਾ ਅੰਮ੍ਰਿਤ ਛਕ ਲਿਆ, ਗੁਰੂ ਸਾਹਿਬ ਜੀ ਨੇ ਉਸਨੂੰ ਨਾਮ ਦੀ ਦਾਤ ਵੀ ਦੇ ਦੇਣੀ ਹੈ। ਜਿਹੜਾ ਕੋ ਨਾਮ ਨਹੀਂ ਨਗੁਰੇ, ਨਾਮ ਹੋਣੇ ਆਦਮੀ, ਉਹਨਾਂ ਨੇ ਫਿਰ ਚੰਗਾ ਕਰਮ ਕੀ ਕਰਨਾ? ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕੀ ਕਰਨੀ ਹੈ? ਉਹਨਾਂ ਨੇ ਤਾਂ ਫਿਰ ਇਹੋ ਜਿਹੇ ਕਰਤੱਬ ਕਰਨੇ ਨੇ। ਉਹ ਕਰਤੱਬਾਂ ਦਾ ਫਲ ਉਹ ਫਿਰ ਜਹੰਮ ਨੂੰ ਜਾਂ ਦੋਜਕਾਂ ਦੀ ਅੱਗ ਦੇ ਵਿੱਚ ਉਹ ਸੜਨਗੇ ਫਿਰ ਜਾ ਕੇ। ਪਸ਼ੂ ਮਿਲੇ ਚੰਗਿਆਈਆਂ, ਪਸ਼ੂ ਦੇਖੋ ਆਪਾਂ ਜਾਣਦੇ ਹਾਂ, ਪਰ ਇਨਸਾਨ ਨਾਲੋਂ 1,84,00,000 ਜੂਨ ਕੋਈ ਮਾਇਨੇ ਨਹੀਂ ਰੱਖਦੀ ਹੈ। ਜੇ ਉਹ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਤਾਂ ਫਿਰ ਕੋਈ ਮਾਇਨੇ ਨਹੀਂ ਰੱਖਦੀ ਉਹਦੇ ਮੁਕਾਬਲੇ, ਤਾਂ ਬਹੁਤ ਵੱਡਾ। ਜੇ ਨਹੀਂ ਕਰਦਾ ਨਾ, ਦੋ ਪੱਖ ਨੇ ਨਾ, ਫਿਰ ਇਸ ਨੂੰ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਕਿਹਾ ਵੀ ਪਸ਼ੂ ਮਿਲੇ ਚੰਗਿਆਈਆਂ, ਖੜ ਖਾਹੇ ਅੰਮ੍ਰਿਤ ਦੇ। ਪਸ਼ੂ ਨੇ ਜਿਹੜੇ ਨਾਰਾ, ਯਾਨੀ ਘਾਹ ਔਰ ਖਲ, ਨੀਰਾ ਔਰ ਚਾਰਾ, ਹੋਰ ਬਹੁਤ ਕੁਛ ਆ ਪਸ਼ੂਆਂ ਦੇ ਖਾਣ ਨੂੰ। ਸਮੇਂ ਸਮੇਂ ਅਨੁਸਾਰ ਬਦਲਦਾ ਰਹਿੰਦਾ, ਕਦੇ ਟਾਂਡੀ ਆ ਗਈ, ਕਦੇ ਬਰਸੀਮ ਆ ਗਿਆ, ਕਦੇ ਗੁਆਰਾ ਆ ਗਿਆ, ਇਸ ਤਰ੍ਹਾਂ ਦਾ ਬਦਲਦਾ ਰਹਿੰਦਾ। ਤਾਂ ਫਿਰ ਉਹ ਖਾ ਕੇ ਦਿੰਦੇ ਕੀ ਨੇ? ਅੰਮ੍ਰਿਤ, ਦੁੱਧ। ਦੁੱਧ ਦਾ ਬਹੁਤ ਕੁਛ ਬਣਦਾ, ਦੁੱਧ ਦਾ ਦਹੀਂ ਵੀ ਬਣ ਜਾਂਦਾ, ਦੁੱਧ ਦਾ ਖੋਆ ਵੀ ਬਣ ਜਾਂਦਾ, ਦੁੱਧ ਦੀ ਘਿਓ ਮੱਖਣੀ ਵੀ ਬਣ ਜਾਂਦੀ ਹੈ, ਘਿਓ ਦੇ ਫਿਰ ਹੋਰ ਪਦਾਰਥ ਖੋਆ ਆਦਿਕ ਬਣਦੇ ਨੇ, ਬਹੁਤ ਕੁਛ ਬਣਦਾ। ਇਹ ਜੋ ਕੁਛ ਦੁਨੀਆਂ ਦੇ ਪਦਾਰਥ ਨੇ ਜਿਹੜੇ, ਇਸ ਦਾ ਮੇਨ ਕੌਣ ਹੈ? ਪਸ਼ੂ, ਪਸ਼ੂ ਆ। ਕਦੇ ਆਦਮੀ ਚ ਕੋਈ ਪਦਾਰਥ ਨਿਕਲਦਾ ਦੇਖਿਆ? ਨਹੀਂ ਨਿਕਲੇਗਾ। ਬੁਰਿਆਈ ਨਿਕਲਦੀ ਦੇਖਿਆ? ਬੁਰਿਆਈ ਕਹਿੰਦੇ ਉਹ, ਦੇਖ ਲੋ ਪਸ਼ੂ ਨੇ। ਹਾਲਾਂਕਿ ਉਹਨਾਂ ਨੂੰ ਕੋਈ ਗਿਆਤ ਨਹੀਂ ਹੈ। ਜੇ ਪਰਮੇਸ਼ਰ ਦੀ ਬੰਦਗੀ ਇਨਸਾਨ ਉਹ ਕੋਈ ਨਹੀਂ ਕਰਦਾ, ਇਹ ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ, ਇੱਥੇ ਲਿਹਾਜ਼ ਨਹੀਂ ਹੈ। ਜਿੱਥੇ ਲਿਹਾਜ਼ ਆ ਉੱਥੇ ਖੁਦਗਰਜੀ ਹੈ। ਖੁਦਗਰਜੀ ਨੇ ਸਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਾ ਹੈ। ਉਹ ਇਸ ਤਰ੍ਹਾਂ ਦੱਸਿਆ ਵੀ ਆ, ਇਨਸਾਨ ਜੇ ਤਾਂ ਤੂੰ ਪਰਮੇਸ਼ਰ ਦੀ ਬੰਦਗੀ ਕਰਦਾ ਤਾਂ ਤੂੰ ਚਾਹੇ ਸੱਤਾਂ ਮਲਾਇਕਾਂ ਦਾ ਬਾਦਸ਼ਾਹ ਠੀਕ ਹੈ, ਚਾਹੇ ਗਰੀਬ ਹੋ ਕੇ ਬੰਦਗੀ ਕਰਦਾ ਠੀਕ ਹੈ, ਤੂੰ ਪਰਮੇਸ਼ਰ ਨੂੰ ਭਾਜੇਗਾ। ਅਗਰ ਜੇ ਨਹੀਂ ਕਰਦਾ ਤਾਂ ਫਿਰ ਉਹਨਾਂ ਦੀ ਬਾਬਤ ਦੱਸਿਆ ਬੜੋ ਪ੍ਰੇਮ। ਗੁਰਬਾਣੀ ਨੂੰ ਵਧਾ ਲਓ, ਆਪਣੇ ਤੇ ਨਾਮ ਜਪਣ ਲੱਗ ਜੋ, ਬਣਜਾਵੇ ਤੋਂ ਲੱਗ ਜਾਓ। प्रेमी गुरु वाले बन के परमेश्वर की बंदगी करते ने उना दी वापत गुरु साहब जी ने ओ लिखिया तन 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 जन आया जिस प्रसाद सब जगत तराया जन आवन का यह सुआव जन कै संग चित आवै नाव आप मुकत मुक्त करे संसार नानक तिस जन को सदा नमस्कार। आओ जड़े परमेश्वर की बंदगी करते उन्हां बाबत दस्या भी अहे जे जड़े गुरमुख ने ना गुरु वाले बन के उन्होंने परमेश्वर की बंदगी करके अपना कार्ज रास कर लिया। कार्ज किया परमेश्वर दे विचो भेद हो गए परमेश्वर दे देश च चले गए। वो फिर जिहड़े अधिकारी ने ना उन्हां नूं फिर उस देश नूं जांदे ने औली औली उन्हां नूं बहुत वड्याया ते जिहने नहीं कुछ करदे उन्हां नाल ओह कहिंदे पशु भी चंगे ने। और एक दृष्टांत द्वारा गल सिद्ध हो जाएगी। गुरु नानक देव महाराज जी दुनिया का भला करते करते बहुत गाढ़ा जंगल है घना उत्थे बैठे ने अमृत वेला होया मरदाने ने रवाब उठाया ते गुरु नानक देव महाराज जी ने शब्द उच्चारण किया। ये तीन विषयां दे विच बाणी लिखी आ गुरु साहब जी ने। तीन किस्म दे लोक ने भयानक लिखी है रौचक लिखी है यथार्थ लिखी है यथार्थ। भयानक लिखी है पापियां नूं हटाउण वास्ते पाप करन तों रौचक लिखी है जिहड़े बंदगी करदे इहनां नूं उत्साह देण वास्ते। जिहड़ी यथार्थ बाणी है ना ओह दसी आ जिहड़े सारे परमेश्वर देखते ने उन्हां बाबत दस्या भी सारिया दे विच परमेश्वर वसदा। इस तरह का शब्द उच्चारण करिया पढ़ो प्रेम
Thank you.
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੁਲੰਦ ਆਵਾਜ਼ ਦੇ ਨਾਲ ਸ਼ਬਦ ਉਚਾਰਨ ਕਰਿਆ। ਇਹ ਯਥਾਰਥ ਸ਼ਬਦ ਹੈ, ਬ੍ਰਹਮ ਗਿਆਨੀਆਂ ਵਾਸਤੇ ਸ਼ਬਦ ਹੈ, ਉਹਨਾਂ ਦੀ ਇਹੀ ਜੀ ਦ੍ਰਿਸ਼ਟੀ ਹੁੰਦੀ ਹੈ। ਤਾਂ ਹੀ ਲਿਖਿਆ ਨਾ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਮਹਾਂਪੁਰਸ਼ ਕੀ ਦੇਖਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਯਥਾਰਥ ਬਾਣੀ ਹੈ। ਹੁਣ ਆਪਾਂ ਨੂੰ ਤਾਂ ਸਾਰੇ ਦੀਨਾ ਨੀ ਗੋਬਿੰਦ, ਆਪਾਂ ਨੂੰ ਤਾਂ ਗੋਬਿੰਦ ਦੇ ਨਾਮ ਦਾ ਵੀ ਪਤਾ ਨਹੀਂ ਹੈ। ਗੋਬਿੰਦ ਨੂੰ ਤਾਂ ਆਪਾਂ ਕਿੱਥੋਂ ਦੇਖ ਲਾਂਗੇ ਸਾਰੇ। ਔਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਟਿਕਟ ਕਾ ਛਾਂ ਛਾਂ ਕਰਦਾ ਜੰਗਲ, ਤਾਂ ਅੰਮ੍ਰਿਤ ਵੇਲੇ ਆਵਾਜ਼ ਵੀ ਬਹੁਤ ਦੂਰ ਜਾਂਦੀ ਹੈ। ਸ਼ਬਦ ਦਾ ਭੋਗ ਪੈ ਗਿਆ, ਚਿੜੀ ਚੌਂਕੀ ਪਹੁ ਫਟੀ, ਬਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਵੇਂ ਰੰਗ। ਕਹਿੰਦੇ ਜਿਹੜੇ ਗੁਰਸਿੱਖ ਹੁੰਦੇ ਨੇ ਨਾ, ਜਾਂ ਮਹਾਂਪੁਰਸ਼ ਹੁੰਦੇ ਨੇ ਕਿਸੇ ਮਤ ਦੇ ਹੋਣ ਚਾਹੇ, ਕਹਿੰਦੇ ਅੰਮ੍ਰਿਤ ਵੇਲੇ ਉਹ ਕਿਸੇ ਨਾ ਕਿਸੇ ਰੰਗ ਚ ਹੋਣਗੇ। ਆਪਣੇ ਹੁੰਦੇ ਨੇ ਘਰਾੜੇ, ਆਪਣਾ ਘਰਾੜਿਆਂ ਚ ਰੰਗ ਹੁੰਦਾ, ਪਰ ਉਹਨਾਂ ਦਾ ਘਰਾੜਿਆਂ ਚ ਰੰਗ ਨਹੀਂ ਹੁੰਦਾ। ਗੁਰੂ ਦੇਖਿਆ ਸੀ ਸੰਤ ਮਹਾਰਾਜ ਜਾਂ ਨਹਿਰ ਤੇ ਬੈਠਦੇ ਹੁੰਦੇ ਸਨ, ਬਹੁਤ ਝੱਖੜਾਉਂਦਾ ਹੁੰਦਾ ਸੀ ਅੰਮ੍ਰਿਤ ਵੇਲੇ, ਪਰ ਉਹ ਨਹੀਂ ਸੀ ਉੱਠਦੇ ਉੱਥੋਂ। ਗੁਰੂ ਉਹ ਕਿਸੇ ਰੰਗਾਂ ਚ ਬੈਠੇ ਰਹਿੰਦੇ। ਉਹ ਫਿਰ ਚਿੜੀਆਂ ਬੋਲਣ ਲੱਗ ਜਾਂਦੀਆਂ ਨੇ, ਭਾਵੇਂ ਫਸਾਲਾ ਮੂੰਹ ਨੂੰ ਮੂੰਹ ਦਿਖਣ ਲੱਗ ਜਾਂਦਾ। ਤਾਂ ਉਹਨੂੰ ਸਾਹਮਣੇ ਬੈਠੇ ਸਨ ਗੁਰੂ ਬਾਬੇ ਜੀ, ਜਿੱਧਰ ਨੂੰ ਪਿੱਠ ਸੀ, ਮਰਦਾਨਾ ਸਾਹਮਣੇ ਬੈਠਾ ਤੇ ਉਹਦਾ ਮੂੰਹ ਸੀ ਉੱਧਰ ਨੂੰ। ਤਾਂ ਫਿਰ ਮਰਦਾਨੇ ਨੇ ਕੀ ਦੇਖਿਆ, ਸਾਹਮਣੇ ਜਦ ਰੋਸ਼ਨੀ ਹੋ ਗਈ, ਸੂਰਜ ਚੜ ਗਿਆ, ਇੱਕ ਮੁਰਦਾ ਪਿਆ ਦਿਸਿਆ ਉਸਨੂੰ। ਮੁਰਦਾ ਮੁਰਦਾ ਕਿਹਨੂੰ ਕਹਿੰਦੇ ਨੇ, ਜਿਹਦੇ ਚੋਂ ਚੇਤਨਕਣਾ ਲਿਖੜ ਜਾਵੇ ਨਾ ਜੀਵ ਆਦਮਾ, ਉਹ ਫਿਰ ਉਸ ਨੂੰ ਕਹਿਣ ਲੱਗ ਜਾਂਦੇ ਨੇ ਮਰ ਗਿਆ, ਇਹ ਮੁਰਦਾ ਹੈ। ਮੁਰਦਾ ਤਾਂ ਉਹ ਹੈ ਨਹੀਂ, ਇਤਨੀ ਆਪਾਂ ਨੂੰ ਵਿਚਾਰ ਨਹੀਂ ਹੈ, ਆਪਣੀ ਵਿਚਾਰ ਬਹੁਤ ਨੀਵੀਂ ਹੈ, ਜੋ ਆਪਾਂ ਆਪਣੇ ਆਪ ਨੂੰ ਸਰੀਰ ਮੰਨਦੇ ਹਾਂ। ਜੇ ਸਰੀਰ ਤੇ ਅੱਗੇ ਜਾਈਏ ਤਾਂ ਆਪਾਂ ਨੂੰ ਪਤਾ ਲੱਗੇ ਵੀ ਮਰਦਾ ਤਾਂ ਕੁਛ ਹੈ ਨਹੀਂ। ਦੇਖੋ ਕਿਵੇਂ ਪਿੱਟਦੇ ਹਾਂ ਆਪਾਂ ਮਰੇ ਤੇ, ਮਰਿਆ ਤਾਂ ਹੈ ਹੀ ਨਹੀਂ, ਮਰਿਆ ਕੁਛ ਨਹੀਂ, ਆਪਾਂ ਗਿਆਨੀ ਲੋਕ ਹਾਂ। ਉਹ ਆਪਾਂ ਨੂੰ ਲਿਆ ਕੇ ਖੜਾਉਂਦਾ ਸੀ, ਮੋਹ ਸੀ ਤਾਂ ਉਹਨੂੰ ਪਿੱਟਦੇ ਹਾਂ ਆਪਾਂ। ਹੁਣ ਤਾਂ ਉਹਨੇ ਕੋਈ ਕੁਛ ਤੇਰਾ ਕਾਰਜ ਸਾਰਨਾ ਨਹੀਂ ਮਿੱਟੀ ਨੇ। ਜੇ ਤਾਂ ਪਿਆਰ ਕਰਨਾ ਤੀ ਜਿਉਂਦੇ ਜੀ ਕਰਦਾ, ਉਹਦੀ ਸੇਵਾ ਕਰਦਾ ਬਜ਼ੁਰਗ ਦੀ। ਹੁਣ ਜੇ ਤੂੰ ਖਿਲਾ ਦੇਵੇਂਗਾ ਕਿਸੇ ਨੂੰ ਗਰੀਬੀ ਗੁਰਬਿਆਂ ਨੂੰ, ਤਾਂ ਉਹਨੂੰ ਤਾਂ ਨੀ ਕੁਛ ਮਿਲਣਾ, ਉਹ ਤਾਂ ਵਿਗਿਆੜ ਬਣਿਆ ਬੈਠਾ, ਉਹਦਾ ਪੰਡਿਤ ਜੀ ਖਾ ਕੇ ਤੁਰ ਜਾਣਗੇ। ਉਹ ਤਾਂ ਮੋਹ ਹੁੰਦਾ, ਮੋਹ ਜਾਂ ਮਾਇਆ ਹੋਵੇ, ਉਹਦੇ ਕੋਲ ਰੋਂਦੇ ਨੇ ਵੀ ਫਲਾਨੇ ਨੂੰ ਦੇ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਉਹ ਮੁਰਦਾ ਪਿਆ ਸਾਹਮਣੇ ਦੇਖਿਆ। ਤਾਮਸੀ ਜੁਨੀ ਦਾ ਜਾਨਵਰ ਵਿਗਿਆੜ ਆਉਂਦਾ, ਲੱਕਾ ਲੱਗਿਆ, ਜੀਭ ਨਿਕਲੀ ਹੋਈ ਹੈ, ਮਰਦਾਨਾ ਦੇਖਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ, ਉਹ ਮੁਰਦੇ ਦੇ ਆ ਕੇ ਆਲੇ ਦੁਆਲੇ ਫਿਰਨ ਲੱਗ ਗਿਆ। ਹਾਲਾਂਕਿ ਜਿਹੜਾ ਇਹ ਮੁਰਦਾ ਹੁੰਦਾ, ਇਹ ਜਿਹੜੇ ਤਾਮਸੀ ਜਾਨਵਰ ਨੇ ਨਾ, ਤਾਮਸੀ ਜੁਨੀ ਦੇ, ਇਹ ਤਾਂ ਭੱਜ ਕੇ ਪੈਂਦੇ ਨੇ ਖਾਣ ਨੂੰ। ਆ ਦੇਖਿਆ ਨੀ ਤੁਸੀਂ, ਇਲਾ ਜਾ ਜਾਨਵਰ ਦਾ ਉਹ ਪੋਹਜਾ ਲਾਉਂਦੇ ਨੇ ਉੱਤੋਂ ਨਾ, ਉਹ ਲਾਉਣ ਵਾਲਿਆਂ ਦੇ ਉੱਤੇ ਹੀ ਡਿੱਪ ਪੈਂਦੀਆਂ ਨੇ ਆ ਕੇ।
ਦੇਖੀਏ ਨੇ ਲਾ ਗਿਲ ਜਾ ਕਹਿੰਦੇ ਨੇ ਜਿਹਨਾਂ ਨੂੰ ਉਹ ਇਸੇ ਤਰ੍ਹਾਂ ਹੁਣ ਉਹ ਮਰਦਾਨਾ ਦੇਖਦਾ ਉਹਨੇ ਗੇੜੇ ਪੰਜ ਸੱਤ ਕੱਢੇ ਮੁਰਦੇ ਦੇ ਆਲੇ ਦੁਆਲੇ ਚਲਿਆ ਗਿਆ ਪੰਜ ਸੱਤ ਕਰਮਾਂ ਚਲਿਆ ਗਿਆ ਫਿਰ ਮੁੜਿਆ ਫਿਰ ਪੈਰਾਂ ਤੋਂ ਅੰਗ ਸੁੰਘਣੇ ਸ਼ੁਰੂ ਕਰੇ ਉਸਨੇ ਸਾਰੇ ਅੰਗ ਸੁੰਘ ਕੇ ਫਿਰ ਮੁੜ ਗਿਆ ਖਾਧਾ ਨਹੀਂ ਮਰਦਾਨੇ ਨੇ ਸਵਾਲ ਕੇ ਰੱਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਾਰਾਜ ਇੱਕ ਵਾਰ ਕੌਤਕ ਦੇਖਿਆ ਉਲਟੋ ਹੈ ਤਾਮਸੀ ਜੁਨੀ ਦਾ ਬਗਿਆੜ ਲੱਕਾ ਲੱਗਿਆ ਹੋਇਆ ਮੁਰਦਾ ਪਿਆ ਸਾਹਮਣੇ ਉਹਨੂੰ ਖਾਧਾ ਨਹੀਂ ਉਸਨੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਮਰਦਾਨਿਆ ਸ਼ੰਕਾ ਦਾ ਅਸੀਂ ਤੇਰਾ ਨਿਵਰਤ ਕਰ ਸਕਦੇ ਹਾਂ ਬਗਿਆੜ ਨੂੰ ਆਵਾਜ਼ ਮਾਰ ਉਹ ਤੈਨੂੰ ਖੁਦ ਦੱਸੇਗਾ ਵੀ ਮੈਂ ਇਸ ਮੁਰਦੇ ਨੂੰ ਖਾਧਾ ਕਿਉਂ ਨਹੀਂ ਹੈ ਇੱਥੇ ਸ਼ੰਕਾ ਪੈਦਾ ਹੋ ਜਾਵੇਗੀ ਸ਼ਰਧਾਹੀਣ ਜਿਹੜਾ ਆਦਮੀ ਹੈ ਬਈ ਆਦਮੀ ਦੇ ਬੁਲਾਇਆ ਕੈਸੇ ਬਗਿਆੜ ਆ ਜਾਵੇਗਾ ਹੁਣ ਵੀ ਕਈ ਪ੍ਰੇਮੀ ਨੇ ਬਹੁ ਗਿਣਤੀ ਦੇ ਕਹਿੰਦੇ ਇਹ ਕਹਿੰਦੇ ਜਿਹੜਾ ਇਹ ਤੁਸੀਂ ਮਹਾਤਮਾ ਕਹਿੰਦੇ ਹੋ ਇਹ ਤਾਂ ਆਦਮੀ ਹੈ ਜਿਹਨੂੰ ਤੁਸੀਂ ਮਹਾਤਮਾ ਕਹਿੰਦੇ ਹੋ ਇਹ ਤਾਂ ਆਦਮੀ ਹੈ ਰੱਬ ਕੈਸੇ ਹੋ ਜੂਗਾ ਇਹ ਪਰ ਗੁਰੂ ਸਾਡਾ ਕਹਿੰਦਾ ਰੱਬ ਹੈ ਉਹ ਤੇ ਆਪਣੀ ਵਿਚਾਰ ਨਹੀਂ ਉੱਥੇ ਪਹੁੰਚੀ ਹੈ ਜੀ ਆਪਣਾ ਜਿਹੜਾ ਮਨ ਹੈ ਨਾ ਇਹ ਮਾਇਆਵਾਦੀ ਹੈ ਮਾਇਆਵਾਦੀ ਮਨ ਦੇ ਵਿੱਚ ਵਿਚਾਰ ਨਹੀਂ ਪੈਦਾ ਹੋਵੇਗੀ ਬਸ ਉਹ ਇਸ ਤਰ੍ਹਾਂ ਉਹ ਸ਼ੰਕਾ ਕਰ ਸਕਦਾ ਪਰ ਹੁਣ ਸਰੀਰ ਤਾਂ ਹੈ ਗੁਰੂ ਨਾਨਕ ਦੇਵ ਮਹਾਰਾਜਾ ਸਰੀਰ ਤਾਂ ਸਾਰਿਆਂ ਦੇ ਇੱਕੋ ਜਿਹੇ ਹੀ ਹੁੰਦੇ ਨੇ ਅਵਤਾਰਾਂ ਦੇ ਵੀ ਆਪਣੇ ਵਰਗੇ ਹੀ ਸਨ ਆਪਣੇ ਮੰਗਣੇ ਗ੍ਰਸਤ ਆਪਣੇ ਮੰਗਣੇ ਕਾਰੋਬਾਰ ਕਰਦੇ ਸੀ ਪਰ ਨਹੀਂ ਜਿਹੜੀ ਉਹਨਾਂ ਦੀ ਅੰਦਰਲੀ ਅਵਸਥਾ ਸੀ ਉਹ ਕੋਈ ਹੋਰ ਸੀ ਜਿਹੜਾ ਗੁਰੂ ਹੁੰਦਾ ਉਹ ਨਿਰਗੁਣ ਤੋਂ ਸਰਗੁਣ ਸਰੀਰ ਧਾਰਦਾ ਹੁੰਦਾ ਫਿਰ ਜਿਹੜੇ ਆਪਾਂ ਲੋਕ ਹਾਂ ਆਪਾਂ ਉਹਦਾ ਸੰਬੰਧ ਕਰਕੇ ਉਹਦਾ ਜਿਹੜਾ ਨਿਰਗੁਣ ਸਰੂਪ ਹੈ ਨਾ ਉਹਦੇ ਚ ਆਪਾਂ ਨੂੰ ਬੁਲਾਉਂਦਾ ਉਹ ਆਪਣੇ ਵਰਗਾ ਬਣਾਉਂਦਾ ਉਹ ਕਿਵੇਂ ਬਣਾਉਂਦਾ ਉਹਦੇ ਕੋਲ ਇੱਕ ਆਵਾਜ਼ ਹੈ ਉਹ ਆਵਾਜ਼ ਆਪਾਂ ਸੁਣੀ ਨਹੀਂ ਅਜੇ ਜੇ ਸੁਣ ਲਈਏ ਨਾ ਆਵਾਜ਼ ਹੈ ਜਿਹੜੀ ਉਹ ਕਨਈਏ ਨੇ ਸੁਣ ਲਈ ਤੀ ਆਵਾਜ਼ ਉਹ ਕਲਗੀਧਰ ਮਹਾਰਾਜ ਜੀ ਦੀ ਉਹਨੂੰ ਦੇਖਣ ਲੱਗ ਗਿਆ ਸੀ ਨਾ ਸਾਰੇ ਕਲਗੀਧਰ ਮਹਾਰਾਜ ਜੀ ਤੇ ਆਪਾਂ ਨੂੰ ਕਿਉਂ ਨਹੀਂ ਜੀਣਾ ਆਪਣਾ ਮਨ ਅਧਿਕਾਰੀ ਨਹੀਂ ਹੋਇਆ ਉਸ ਆਵਾਜ਼ ਸੁਣਨ ਦੇ ਖੈਰ ਆਵਾਜ਼ ਮਾਰੀ ਬਗਿਆੜ ਮੁੜਿਆ ਜਿਹਦੇ ਚ ਪਾਏ ਕੁੱਤੇ ਬੈਠੇ ਹੁੰਦੇ ਨੇ ਇਸ ਤਰ੍ਹਾਂ ਆ ਕੇ ਬੈਠ ਗਿਆ ਸਾਹਮਣੇ ਨਮਸਕਾਰ ਕਰੀ ਮਹਾਰਾਜ ਜੀ ਨੂੰ ਉਹਦਾ ਸਰੀਰ ਬਗਿਆੜ ਦਾ ਜਿਹੜਾ ਜੀਵ ਆਤਮਾ ਨਾ ਉਹਦੇ ਅੰਦਰ ਉਹ ਆਪਣੇ ਵਾਲਾ ਹੀ ਹੈ ਹੁਣ ਆਪਾਂ ਅਗਿਆਨੀ ਆਪਾਂ ਜੀਵ ਆਤਮਾ ਨੂੰ ਬੁਲਾ ਨਹੀਂ ਸਕਦੇ ਜਿਹੜੇ ਬ੍ਰਹਮ ਗਿਆਨੀ ਨੇ ਨਾ ਉਹ ਜਾਨਵਰ ਦੇ ਵਿੱਚ ਵੀ ਜੀਵ ਆਤਮਾ ਨੂੰ ਬੁਲਾ ਲੈਂਦੇ ਨੇ ਦਿਲੋਂ ਇਤਨੀ ਤਾਕਤ ਹੁੰਦੀ ਆ ਉਹਨਾਂ ਦੇ ਵਿੱਚ ਔਰ ਇਸ ਤਰ੍ਹਾਂ ਬੈਠ ਗਿਆ ਕਹਿੰਦੇ ਪੁੱਛ ਮਰਦਾਨਿਆ ਮਰਦਾਨਾ ਕਹਿਣ ਲੱਗਾ ਵੀ ਤੂੰ ਤਾਮਸੀ ਜੂਨੀ ਦਾ ਜਾਨਵਰ ਹੈ ਬਗਿਆੜ ਹੈ ਭੁੱਖਾ ਪਾਸਦਾ ਹੈ ਤਾਂ ਤੇਰਾ ਉਹ ਮੁਰਦਾ ਖਾਜਾ ਤੀ ਖਾਧਾ ਕਿਉਂ ਨੀ ਬੋਲਣ ਲੱਗ ਗਿਆ ਆਦਮੀਆਂ ਮੰਗਣ ਬੁਲਾਤਾ ਕਰੂੰ ਉਹ ਇਸ ਤਰ੍ਹਾਂ ਕਹਿਣ ਲੱਗਾ ਮਰਦਾਨਿਆ ਠੀਕ ਆ ਵੀ ਮੈਂ 8 ਦਿਨ ਦਾ ਭੁੱਖਾ ਜਦ ਮੈਂ ਮੁਰਦਾ ਦੇਖਿਆ ਨਾ ਮੈਂ ਤਾਂ ਚਾਹ ਚੜ ਗਿਆ ਮੈਨੂੰ ਤਾਂ 8 ਦਿਨਾਂ ਦੀ ਭੁੱਖ ਦੂਰ ਕਰਾਂਗਾ ਪਰ ਨਾਨਕ ਨਿਰੰਕਾਰੀ ਸ਼ਬਦ ਉਚਾਰਨ ਕਰਦੇ ਸਨ ਸ਼ਬਦ ਉਹ ਸ਼ਬਦ ਮੇਰੇ ਕੰਨ ਤਾਂ ਹੀ ਮੇਰੇ ਅੰਦਰ ਹਿਰਦੇ ਚ ਚੱਲਿਆ ਗਿਆ ਮੇਰੇ ਹਿਰਦੇ ਦੇ ਵਿੱਚ ਰੋਸ਼ਨੀ ਕਰ ਦਿੱਤੀ ਉਸ ਆਵਾਜ਼ ਨੇ ਜਾ ਕੇ ਬੁਰੇ ਭਲੇ ਦਾ ਮੈਨੂੰ ਗਿਆਨ ਹੋ ਗਿਆ ਮਾੜੇ ਚੰਗੇ ਦੀ ਮੈਨੂੰ ਸੋਝੀ ਆ ਗਈ ਕਹਿੰਦਾ ਮੈਂ ਜਦ ਆ ਕੇ ਉਸਨੂੰ ਦੇਖਿਆ ਤਾਂ ਉਹ ਨਾਸਤਿਕ ਬੰਦਾ ਸੀ ਨਾਸਤਿਕ ਦੋ ਹੀ ਪੱਖ ਨੇ ਬੰਦਿਆਂ ਦੇ ਵੀ ਇੱਕ ਆਸਤਿਕ ਹੈ ਇੱਕ ਨਾਸਤਿਕ ਹੈ ਜਿਹੜਾ ਨਾਸਤਿਕ ਬੰਦਾ ਨਾ ਉਹ ਪਾਪੀ ਹੈ ਜਿਹੜਾ ਆਸਤਕ ਬੰਦਾ ਉਹ ਪੁੰਨੀ ਹੈ। ਕਹਿੰਦਾ ਮੇਰੇ ਮਨ ਦੇ ਵਿੱਚ ਗਿਆਨ ਹੋ ਗਿਆ ਵੀ ਅਗਰ ਮੈਂ ਇਸ ਨਾਸਤਕ ਔਰ ਪਾਪੀ ਦਾ ਮਾਸ ਖਾ ਲਿਆ ਨਾ ਮਾਸ, ਤਾਂ ਐਸਾ ਨਾ ਹੋਵੇ ਰੱਬ ਕਿਤੇ ਮੇਰੇ ਵਾਸਤੇ ਨਵਾਂ ਹੀ ਨਰਕ ਤਿਆਰ ਕਰੇ। ਦੇਖ ਲਓ, ਹਾਏ ਇਨਸਾਨ, ਹਾਏ ਆਦਮੀ, ਹਾਏ ਆਪਣਾ ਹੀ ਭਾਈ, ਦੇਖ ਲਓ ਜਾਨਵਰ ਵੀ ਕਿਸ ਤਰ੍ਹਾਂ ਕਹਿੰਦਾ ਉਸਨੂੰ। ਫਿਰ ਜੇ ਆਪਾਂ ਬੰਦਗੀ ਨਹੀਂ ਕਰਾਂਗੇ ਫਿਰ ਆਪਾਂ ਨੂੰ ਬਾਣੀ ਨਹੀਂ ਕਹੇਗੀ ਕੁਛ। ਉਹ ਇਸ ਤਰ੍ਹਾਂ ਕਹਿਣ ਲੱਗਿਆ ਮਰਦਾਨਿਆ ਬਈ ਮੈਂ ਤਾਂ ਆਲੇ ਦੁਆਲੇ ਫਿਰਿਆ ਪਹਿਲਾਂ, ਫਿਰ ਕਹਿੰਦਾ ਤੂੰ ਮੁੜਕਾ ਤੇ ਆਇਆ ਸੀ, ਮੁੜ ਕੇ ਤਾਂ ਮੈਂ ਤਾਂ ਆਇਆ ਸੀਗਾ ਵੀ ਇਸ ਦਾ ਕੋਈ ਨਾ ਕੋਈ ਅੰਗ ਜਾਂ ਇਹ ਮਹਾਂਪੁਰਸ਼ਾਂ ਦੇ ਚਰਣਾਂ 'ਚ ਜਾਂ ਗੁਰੂ ਦੇ ਚਰਣਾਂ 'ਚ ਗਿਆ ਹੋਵੇਗਾ। ਪੈਰਾਂ ਨਾਲ ਪੈਰ ਸਫਲੇ ਹੋਏ ਹੋਣਗੇ ਤਾਂ ਮੈਂ ਪੈਰ ਹੀ ਖਾ ਲੂੰਗਾ, ਭੁੱਖ ਦੂਰ ਕਰ ਲੂੰ ਆਪਣੀ। ਫਿਰ ਮੈਂ ਇਸਦਾ ਹੱਥ ਸੁੰਘੇ ਵੀ ਹੱਥਾਂ ਨਾਲ ਕਿਤੇ ਸੇਵਾ ਕਰ ਲਈ ਹੋਣੀ ਹੈ, ਮੈਂ ਹੱਥੇ ਖਾ ਲਾਂਗਾ। ਫਿਰ ਮੈਂ ਮਸਤਕ ਸੁੰਘਿਆ ਵੀ ਕਿਸੇ ਮਹਾਂਪੁਰਸ਼ਾਂ ਗੁਰੂਆਂ ਦੇ ਅੱਗੇ ਨਿਵਿਆ ਹੋਵੇਗਾ ਤੇ ਫਿਰ ਮੈਂ ਮਸਤਕ ਹੀ ਖਾ ਲਵਾਂਗਾ। ਫਿਰ ਮੈਂ ਸਾਰਾ ਸਰੀਰ ਸੁੰਘਿਆ ਵੀ ਮਹਾਂਪੁਰਸ਼ਾਂ ਦੀ ਚਰਨ ਧੂੜੀ ਹੀ ਪਈ ਹੋਵੇਗੀ। ਪਰ ਨਹੀਂ, ਜਿੱਥੇ ਮਹਾਂਪੁਰਸ਼ਾਂ ਦਾ ਸੰਮੇਲਨ ਹੁੰਦਾ ਸੀ ਨਾ ਇਹ ਰਸਤਾ ਛੱਡ ਕੇ ਦੂਏ ਰਸਤੇ ਪੈ ਜਾਂਦਾ ਸੀ। ਇਤਨਾ ਪਾਪੀ ਸੀ। ਜਾਂ ਇਤਨੀ ਗੱਲ ਕਹੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਦੇਖ ਮਰਦਾਨਿਆ, ਦੇਖੋ ਇਨਸਾਨ ਨੂੰ ਤਾਂ ਸੀ ਜੂਨੀ ਵੀ ਕੈਸਾ ਮਾੜਾ ਸਮਝਦੀ ਹੈ, ਰਵਾਬ ਉਠਾ। ਗੁਰੂ ਘਰ ਦੇ ਵਿੱਚ ਤਾਂ ਇਸ ਤਰ੍ਹਾਂ ਲਿਖਿਆ, ਪੜ੍ਹੋ ਪ੍ਰੇਰਣਾ।
ਕਾਹੇ ਜਗ ਆਏ ਨੇ ਭਗਤੀ ਤੋਂ,
ਜੇ ਆਪਾਂ ਨਹੀਂ ਭਗਤੀ ਕਰਦੇ ਆਪਣਾ ਮੈਂ ਨਹੀਂ ਰੱਖਦਾ ਤੇਰੇ ਕੋਲ ਕੁਛ। ਗੁਰੂ ਵਾਲੇ ਬਣ ਕੇ ਬੰਦਗੀ ਕਰਨੀ ਸ਼ੁਰੂ ਕਰੋ।
Thank you.
ਸਾਹਿਬ ਜੀ ਨੇ ਲਿਖਿਆ, ਯਾਨੀ ਆਪਾਂ ਨੂੰ ਉਪਦੇਸ਼ ਕਰਦੇ ਨੇ, ਕੋਈ ਚੋਭਾ ਨੂੰ ਨੀ ਹੈ ਇਹ, ਨਹੀਂ ਇਨਸਾਨ ਨੂੰ ਹੈ। ਪਾਈ ਰੇ ਭਗਤ ਹੀਣ ਕਾਹੇ ਜੱਗ ਆਇਆ, ਆਏ ਹੋਏ ਹੁਣ ਆਪਾਂ ਹੈਗੇ, ਜੇ ਤਾਂ ਆਪਾਂ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ ਤਾਂ ਨੀ ਫਿਰ ਆਪਣੇ ਤੇ ਬਾਣੀ ਲਾਗੂ। ਜਿਹੜੇ ਨਹੀਂ ਕਰਦੇ, ਜਿਹੜੇ ਨਹੀਂ ਕਰਦੇ ਉਹਨਾਂ ਵਾਸਤੇ ਗੁਰੂ ਸਾਹਿਬ ਨੇ ਦੱਸਿਆ ਵੀ ਜਿਹੜਾ ਪਰਮੇਸ਼ਰ ਦੀ ਭਗਤੀ ਜਾਂ ਬੰਦਗੀ ਸੇਵਾ ਪਰਵਕਾਰ ਨਹੀਂ ਕਰਦਾ ਉਹ ਕਾਹਦੇ ਵਾਸਤੇ ਆਏ ਨੇ ਇੱਥੇ। ਪੂਰੇ ਗੁਰ ਕੀ ਸੇਵ ਨਾ ਕੀਨੀ ਵਿਰਸਾ ਜਨਮ ਗਵਾਇਆ, ਪੂਰੇ ਗੁਰੂ ਦੀ ਸੇਵਾ ਗੁਰੂ ਵਾਲਾ ਨਾ ਬਣਿਆ ਇੱਧਰ ਉੱਧਰ ਫਿਰਦਾ ਰਿਹਾ ਉਹੀ ਪਖੰਡ ਕਰਦਾ। ਜਿਹੜਾ ਜਨਮ ਸੀ ਇਹਦੀ ਆ ਉਮਰ ਸਰੀਰ ਦੀ, ਇਹ ਤਾਂ ਫਿਰ ਬਿਰਥਾ ਹੀ ਗਵਾਤਾ, ਇਹਦੇ ਤੋਂ ਜੀਵ ਆਤਮਾ ਨਿਕਲ ਗਿਆ, ਬੇਅਰਥੇ ਗਿਆ ਧਾਰਿਆ ਹੋਇਆ ਜਨਮ, ਕਿਸੇ ਕੰਮ ਤਾਂ ਆਇਆ ਨਾ, ਕਿਸੇ ਲੇਖੇ ਤਾਂ ਲੱਗਿਆ ਨਾ। ਇਹ ਜਿਹੜੀ ਵਸਤੂ ਇਸਨੇ ਪ੍ਰਾਪਤ ਕਰਨੀ ਸੀ ਉਹ ਤਾਂ ਕਰੀ ਨਹੀਂ ਇਸਨੇ, ਫਿਰ ਕੀ ਫਾਇਦਾ ਹੋਇਆ। ਜਿਹਨੇ ਐਸਾ ਹਰ ਨਾਮ ਨਾ ਚੇਤਿਓ, ਇੱਕੋ ਹੀ ਗੱਲ ਹੋਇਆ ਕਿਤੇ ਕਿਸ ਤਰ੍ਹਾਂ ਅੱਖਰਾਂ ਨਾਲ ਲਿਖਿਆ ਮਹਾਰਾਜ ਜੀ ਨੇ ਉਪਦੇਸ਼, ਕਦੇ ਕਿਸ ਤਰ੍ਹਾਂ ਲਿਖਿਆ ਵੀ ਇਹ ਜਿਹੜਾ ਮਾਨਵਾ ਇਹ ਕਿਵੇਂ ਨਾ ਕਿਵੇਂ ਮੰਨ ਜਾਵੇ ਗੱਲ ਨੂੰ, ਜਦ ਮੰਨੂ ਤਦੇ ਹੀ ਕੁਛ ਕਰੇਗਾ ਨਾ, ਜਾਂ ਮੰਨਿਆ ਤਾਂ ਹੈ ਨਹੀਂ ਤੇ ਭਜਨ ਕੀ ਕਰਨਾ। ਜਿਹਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗਾਏ ਰਾਮ ਰਾਜ, ਕਾਸ ਨੂੰ ਆਏ ਆਪਾਂ ਇੱਥੇ ਕੋਈ ਫਾਇਦਾ ਨਹੀਂ ਆਪਣਾ ਆਇਆਂ ਦਾ, ਤੇ ਆਪਣੇ ਨਾਲ ਤਾਂ ਫਿਰ ਪਸ਼ੂ ਚੰਗੇ ਨੇ, ਆ ਹੋਰ ਵੀ ਚੰਗੇ ਨੇ ਜਿਹੜੇ ਆ ਜਿਹੜੇ ਲੋਕਾਂ ਦੇ ਦੁਨੀਆਂ ਦੇ ਭਲੇ ਵਾਸਤੇ ਕੰਮ ਆਉਂਦੇ ਨੇ, ਪਰ ਆਪਾਂ ਕੁਛ ਨਹੀਂ ਕੰਮ ਆਉਂਦੇ ਕਿਸੇ ਵਾਸਤੇ। ਮਾਨਸ ਜਨਮ ਦੁਰਲੱਭ ਹੈ ਮਨੁੱਖਾਂ ਦੇ, ਕਹਿੰਦੇ ਬਹੁਤ ਦੁਰਲੱਭ ਵਸਤੂ ਹੈ ਮਾਨਸ ਜਨਮ ਦੁਰਲੱਭ ਹੈ ਵੀ ਇਹ ਫੇਰ ਨਹੀਂ ਮਿਲੇਗਾ। ਨਾਮ ਮੈਨੂੰ ਬਿਰਥਾ ਸਭ ਜਾਏ, ਜੇ ਤਾਂ ਨਾਮ ਹੈ ਸਰੀਰ ਦੇ ਅੰਦਰ ਤਾਂ ਠੀਕ ਹੈ ਇਹ, ਤਾਂ ਇਹ ਗੁਰੂ ਨੂੰ ਭਾਉਂਦਾ, ਅਗਰ ਨਾਮ ਨਹੀਂ ਅੰਦਰ ਆਏ। ਸੇ ਕਾਹੇ ਜੱਗ ਆਏ, ਫੇਰ ਆਉਣ ਦਾ ਕੀ ਫਾਇਦਾ ਆਪਣਾ ਇੱਥੇ ਗੁਰੂ ਕਿਸੇ ਮਤ ਦਾ, ਚਾਹੇ ਕੋਈ ਪ੍ਰੇਮੀ। ਨਾਮ ਬਿਨ ਬਿਰਥਾ ਸਭ ਜਾਏ, ਜੇ ਨਾਮ ਨੀ ਸਾਰੀ ਉਮਰ ਬੇਅਰਥ ਚਲੀ ਗਈ, ਬਸ ਜੀਵ ਆਤਮਾ ਨਿਕਲ ਜਾਣਾ, ਫਾਇਦਾ ਉਠਾਇਆ ਹੀ ਨਾ ਜਿਸ ਵਾਸਤੇ ਮਿਲਿਆ ਸੀ ਮਨੁੱਖਾ ਸੀ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਬੱਤ ਹੁੰਦੀ ਹੈ ਸਾਰਿਆਂ ਮਾਝਵਾਂ ਦੇ ਵਿੱਚ ਬੱਤ ਹੈ, ਜੈਸੇ ਜ਼ਿਮੀਂਦਾਰ ਲੋਕ ਨੇ ਨਾ ਉਹ ਜਿਹੜੀ ਫਸਲ ਹੈ, ਜੇ ਬੱਤ ਸਿਰ ਨਾ ਬੀਜਣ ਉਹ ਫਲੀਭੂਤ ਨਹੀਂ ਹੋਵੇਗੀ ਕਦੇ ਵੀ। ਹੁਣ ਮਿਸਤਰੀ ਸਿੰਘ ਨੇ ਇਹ ਜਾਂ ਲੋਹੇ ਨੂੰ ਆਰਨ ਦੇ ਵਿੱਚ ਪਾਉਂਦੇ ਨੇ, ਜੇ ਨਾ ਕੱਢਣ ਢਲਕੇ ਪਾਣੀ ਹੋ ਜਾਊਗਾ, ਉਹਦੀ ਵੀ ਬੱਤ ਹੈ। ਦੇਖ ਲਓ ਜਦ ਬੱਤ ਆਉਂਦੀ ਹੈ ਜਦੇ ਥੋੜਿਆਂ ਨੂੰ ਹੱਥ ਪਾ ਲੈਂਦੇ ਨੇ, ਅੱਜ ਕੱਲ੍ਹ ਮਸ਼ੀਨਾਂ ਹੋ ਗਈਆਂ। ਹੁਣ ਬੱਤੇ ਸਰੀਰ ਰੂਪੀ ਬੱਤ ਹੈ, ਸਰੀਰ ਰੂਪੀ ਬੱਤ, ਬੱਤ ਲੱਗੀ ਸੱਚੇ ਨਾਮ ਕੀ ਬੀਜਣਾ ਬਈ, ਪਰਮੇਸ਼ਰ ਦਾ ਨਾਮ ਬੀਜਣਾ, ਪੜੋ ਪ੍ਰੇਮ ਦੇ ਨਾਲ। ਆਪਾਂ ਹੋਰ ਕੁਛ ਬੀਜੀ ਜਾਂਦੇ ਹਾਂ,
ਬੱਤ ਲੱਗੀ
ਬੱਤ
ਲੱਗੀ ਬੱਤ ਲੱਗੀ ਬੱਤ ਲੱਗੀ ਹੈ।
ਵੱਤ ਕਾਹਦੀ ਵੱਤ ਹੈ, ਕੀ ਬੀਜਣਾ ਇਹਦੇ ਵਿੱਚ? ਜ਼ਿਮੀਂਦਾਰ ਲੋਕ ਬੀਜਦੇ ਨੇ, ਕਣਕ ਬੀਜਦੇ ਨੇ, ਹੁਣ ਜੀਰੀਆਂ ਖੜੀਆਂ ਨੇ, ਮੱਕੀਆਂ, ਪਰ ਇਹ ਸਰੀਰ ਰੂਪੀ ਧਰਤੀ ਦੇ ਵਿੱਚ ਕੀ ਬੀਜਣਾ? ਇਨਸਾਨ ਤੈਂ ਹੈ ਜੀਵ ਆਤਮਾ, ਕੀ ਬੀਜਣਾ ਤਾਂ ਇਹਦੇ ਵਿੱਚ? ਤਾਂ ਇਸ ਦੇ ਵਿੱਚ ਪਰਮੇਸ਼ਰ ਦਾ ਨਾਮ ਬੀਜਣਾ, ਨਾਮ। ਫਿਰ ਜਦ ਤੂੰ ਪ੍ਰਲੋਕ ਨੂੰ ਜਾਵੇਗਾ ਨਾ, ਇਹਨੇ ਤਾਂ ਜਾਣਾ ਨੀ ਨਾ ਸਰੀਰ ਨੇ, ਇਹਨੇ ਤਾਂ ਆਪਣਾ ਕੰਮ ਕਰ ਦੇਣਾ ਜੋ ਉਸ ਕਰਨਾ, ਚਾਹੇ ਤਾਂ ਪਾਪ ਕਰਾ ਲਾ ਇਹਦੇ ਕੋਲੋਂ, ਚਾਹੇ ਇਹਦੇ ਕੋਲੋਂ ਪੁੰਨ ਕਰਾ ਲਾ, ਚਾਹੇ ਇਹਦੇ ਕੋਲੋਂ ਪਰਮੇਸ਼ਰ ਨੂੰ ਮਿਲ ਜਾ। ਅਸਲੀ ਚੀਜ਼ ਤਾਂ ਇਹਦੇ ਵਿੱਚ ਜੀਵ ਆਤਮਾ ਹੈ। ਆਓ ਇਸ ਤਰ੍ਹਾਂ ਜਦ ਪਰਮੇਸ਼ਰ ਦਾ ਨਾਮ ਬੀਜੇਗਾ ਨਾ, ਤਾਂ ਫਿਰ ਜਦ ਅੱਗੇ ਜਾਵੇਗਾ ਪ੍ਰਲੋਕ ਦੇ ਵਿੱਚ, ਫਿਰ ਉੱਥੇ ਇਸ ਨੂੰ ਇਸ ਦਾ ਫਲ ਮਿਲੇਗਾ। ਜੈਸਾ ਜਾ ਬੀਜੇਗਾ, ਜੈਸਾ ਬੀਜਾ ਸੋ ਲਾਉਣਾ, ਕਰਮਾ ਸੰਦੜਾ ਖੇਤ ਆ ਗਿਆ ਨਾ ਖੇਤ। ਹੁਣ ਬਹੁਤ ਦਫਾ ਕਿਸੇ ਕਿਸ ਤਰ੍ਹਾਂ ਮਹਾਰਾਜ ਜੀ ਨੇ ਸਮਝਾਇਆ ਸਰੀਰ ਦੇ ਵਿੱਚ ਜਿਹੜਾ ਜੀਵ ਆਤਮਾ, ਉਸਨੂੰ ਸਰੀਰ ਦੇ ਸੰਬੰਧ ਕਰਕੇ ਜੀਵ ਆਤਮਾ ਨੂੰ ਉਪਦੇਸ਼ ਮਿਲਦਾ, ਵਰਨਾ ਮਿਲੇਗਾ ਨਹੀਂ। ਇਹਨੂੰ ਆਪਾਂ ਹੋਰ ਪਾਸੇ ਲਾਈ ਫਿਰਦੇ ਹਾਂ, ਭਲਾ ਕੈਸੇ ਹੋਵੇਗਾ? ਉਹ ਦੱਸਿਆ ਬੱਤ ਲੱਗੀ ਸੱਚੇ ਨਾਮ, ਜੋ ਵੀ ਜਾ ਸੋ ਖਾਏ। ਜਦ ਅਗਲੇ ਪਾਸੇ ਜਾਵਾਂਗੇ ਜਿੱਥੇ ਜਾ ਕੇ ਆ ਵਸਤੂ ਨਹੀਂ ਜਾਣੀ, ਉੱਥੇ ਆਏ ਪਦਾਰਥ ਨਹੀਂ ਜਾਣੇ, ਨਾ ਸਰੀਰ ਜਾਣਾ, ਉੱਥੇ ਤਾਂ ਨਾਮ ਨੇ ਕੰਮ ਆਉਣਾ ਗੁਰਮੁਖ, ਉੱਥੇ ਤਾਂ ਨਾਮ ਨੇ ਸਭ ਕੁਛ ਵਸਤੂ ਇਸ ਨੂੰ ਦੇਣੀ ਹੈ। ਅਗਰ ਨਹੀਂ ਕਰਿਆ ਤਾਂ ਬਸ ਫਿਰ ਇੱਥੇ ਖਬਰ ਨਹੀਂ ਕਿੱਧਰ ਨੂੰ ਜਾਵੇਗਾ। ਆਹ ਮਨੁੱਖਾਂ ਦੇ ਬਹੁਤ ਦੁਰਲੱਭ ਵਸਤੂ ਹੈ। ਇੱਕ ਮਹਾਂਪੁਰਸ਼ ਨੇ ਵੀ ਇਸ ਵਾਸਤੇ ਇਸ ਬਾਰੇ ਆਪਣੇ ਖਿਆਲ ਰੱਖੇ ਨੇ। ਕੀ ਰੱਖਿਆ? ਮਾਨਸ ਜਨਮ ਦੁਰਲੱਭ ਕੋ ਪਾਏ ਕੇ, ਬਹੁਤ ਦੁਰਲੱਭ ਹੈ ਇਹ। ਆਪਾਂ ਨੂੰ ਤਾਂ ਇਹਦੀ ਕਦਰ ਨਹੀਂ ਨਾ ਹੈ, ਆਪਾਂ ਨੂੰ ਤਾਂ ਪੁੱਤਰਾਂ ਧੀਆਂ ਦੀ ਕਦਰ ਹੈ ਬਸ, ਜਾਂ ਹੋਰ ਆ ਬਿਜਨਸਾਂ ਜਿਹੀਆਂ ਕਰ ਲਓ ਇਹਨਾਂ ਦੀ ਕਦਰ ਹੈ, ਜਾਂ ਕੋਈ ਮਾੜਾ ਮੋਟਾ ਵਡਿਆਈ ਵਡੂਈ ਜੀ ਮਿਲ ਗਈ ਉਹਦੀ ਕਦਰ ਹੈ। ਇਹ ਮਨੁੱਖਾਂ ਦੀ ਤਾਂ ਨਹੀਂ ਕਦਰ ਆ, ਆਪਾਂ ਨੂੰ ਵੀ ਕਾਹਦੇ ਵਾਸਤੇ ਮਿਲੀ ਹੈ? ਪੜੋ ਪ੍ਰੇਮ ਨਾਲ, ਜਿਹਨਾਂ ਨੂੰ ਕਦਰ ਆ ਉਹਨਾਂ ਕੋਲੋਂ ਪੁੱਛ ਕੇ ਦੇਖੋ। ਆਪਣੇ ਬੁੜਿਆਂ ਨੂੰ ਬੁੜੇ ਦੀ ਖਬਰ ਕਿਸੇ ਨੂੰ ਲੈ ਜਾ ਰਹੇ। ਜੀ ਨੇ ਸਰੀਰ ਨੂੰ ਪੱਕਿਆ ਹੋਇਆ ਫਲ ਦੱਸਿਆ ਇੱਥੇ। ਜਿਹੜਾ ਦਰਖਤ ਦੇ ਨਾਲ ਫਲ ਪੱਕ ਜਾਵੇਗਾ ਨਾ, ਫਿਰ ਉਹ ਟਾਹਣੀ ਨੂੰ ਆਪੇ ਹੀ ਛੱਡ ਦੇਵੇਗਾ ਬਸ। ਫਿਰ ਟਾਹਣੀ ਨਾਲ ਕਿਸੇ ਦੀ ਤਾਕਤ ਨਹੀਂ ਵੀ ਲਾ ਦੇਵੇ ਉਸਨੂੰ ਚੱਕ ਕੇ, ਨਹੀਂ। ਇਸੇ ਤਰ੍ਹਾਂ ਹੀ ਇਹ ਜਿਹੜਾ ਮਨੁੱਖਾ ਦੇ ਹੈ ਜੀਵ, ਜਦ ਤੇਰੇ ਹੱਥੋਂ ਚਲਿਆ ਗਾ ਵਾ, ਸਵੇਰ ਖਨੀ ਕਿੱਧਰ ਭੜਕਦਾ ਫਿਰੇਗਾ। ਇਹਦੇ ਸੰਬੰਧ ਕਰਕੇ ਬਹੁਤ ਤਾਕਤ ਹੋ ਸਕਦੀ ਹੈ ਤੇਰੇ ਚ, ਜੀਵ ਦੇ ਅੰਦਰ। ਔਰ ਇਸ ਤਰ੍ਹਾਂ ਦੱਸਿਆ ਮਹਾਂਪੁਰਸ਼ਾਂ ਨੇ, ਮਾਨਸ ਜਨਮ ਦੁਰਲੱਭ ਕੋ ਪਾਇਕ, ਸੰਤਨ ਕਾ ਸਤਸੰਗ ਕਰੋ ਰੇ। ਜੇ ਤੁਮ ਤੇ ਸਤਸੰਗ ਨਾ ਹੋਵੋ ਤਾਂ ਨਾਮ ਜਪੋ ਅਰਦਾਨ ਕਰੋ ਰੇ। ਨਾ ਵਰਦਾਨ ਦਊ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ। ਜੇ ਪਾਪਾਂ ਤੇ ਨਾ ਬਚਿਆ ਜਾਵਤ ਇਸ ਜੀਵਨ ਤੇ ਮਰ ਜਾਣ ਪਰੋ ਰੇ। ਹਕੀਕਤ ਦੱਸੀ ਹੈ ਮਹਾਂਪੁਰਸ਼ਾਂ ਨੇ ਕਿ ਉਹਨਾਂ ਨੇ ਹਕੀਕਤ ਨੂੰ ਪਛਾਣਿਆ ਹੁੰਦਾ। ਜਿਹਨੇ ਪਛਾਣਿਆ ਹੀ ਉਹਨੇ ਕੀ ਦੱਸਣਾ ਵੀ ਹਕੀਕਤ ਕੀ ਹੈ, ਉਹਦਾ ਤੁਹਾਡੀ ਉਪਮਾ ਕਰੀ ਜਾਊਗਾ। ਸਰਦਾਰ ਨੇ ਆ ਕੇ ਮੱਥਾ ਟੇਕਦਾ, ਦੇਖੋ ਜੀ ਗੁਰਮੁਖ ਆ ਗਿਆ, ਆ ਜਾ ਭਾਈ ਸਾਡੇ ਬਰਾਬਰ ਬਹਿ ਜਾ, ਕੀ ਉਹਦਾ ਭਲਾ ਹੋ ਜਾਊਗਾ। ਯਥਾਰਥ ਤਾਂ ਕਿਹਾ ਹੀ ਨਾ ਗੱਲ ਉਹਨੂੰ ਜਿਹੜੀ ਕਹਿਣੀ, ਉਹਦਾ ਵਡਿਆਤਾ ਸਮਾਂ, ਉਹ ਤਾਂ ਅੱਗੇ ਹੀ ਚਾਂਬਲਿਆ ਹੋਇਆ ਸੀ, ਹੋਰ ਚਮਲਾਤਾ। ਐਸਾ ਨਹੀਂ ਹੈ, ਹਕੀਕਤ ਆ ਨਾ ਜਿਹੜੀ, ਇਹਨੂੰ ਸਚਿਆਈ ਕਹਿੰਦੇ ਨੇ ਗੁਰੂ। ਚਾਹੇ ਸੂਰੀ ਸਾਰੀ ਦੁਨੀਆਂ ਦਾ ਬਾਦਸ਼ਾਹ ਆ ਜਾਵੇ, ਗੱਲ ਕੀ ਹੈ, ਹੋਊਗਾ ਆਪਣੇ ਘਰ ਬਾਦਸ਼ਾਹ ਹੋਊਗਾ, ਪਰ ਗੁਰਬਾਣੀ ਜੋ ਕੁਛ ਕਹਿੰਦੀ ਹੈ ਉਹ ਸਹੀ ਕਹਿੰਦੀ ਹੈ। ਦੱਸੋ ਕੋਈ ਬਾਹਰਲੀ ਗੱਲ ਤਾਂ ਨਹੀਂ ਆਪਾਂ ਬਣਾਉਂਦੇ ਹੁਣ ਇੱਥੇ, ਕੋਈ ਵਡਿਆਈ ਵਾਸਤੇ ਨਹੀਂ ਬਣਾਉਂਦੇ ਵੀ ਸਾਡੀ ਵਡਿਆਈ ਕਰੇ ਕੋਈ, ਨਹੀਂ। ਲਿਪਾਚਾਰੀ ਨਹੀਂ ਕਿਸੇ ਨਾਲ ਕਰਨੀ, ਨਹੀਂ ਕਰਨੀ, ਹੈ ਹੀ ਨਹੀਂ ਲਿਪਾਚਾਰੀ ਪਰਮਾਰਥ ਦੇ ਵਿੱਚ, ਬਿਹਾਰ ਦੇ ਵਿੱਚ ਆ ਲੋਕਾਂ ਦੇ, ਉਹ ਹੈ ਹੀ ਨਹੀਂ ਕੁਛ, ਉਹ ਤਾਂ ਇੱਥੇ ਆ, ਉਹਦਾ ਕੋਈ ਬੁੱਕ ਤਾਂ ਨਹੀਂ ਹੈ। ਮਹਾਤਮਾ ਕਹਿੰਦੇ ਵੀ ਗੁਰਸਿੱਖੋ ਜਾਂ ਜਗਿਆਸੂ, ਤੁਹਾਨੂੰ ਮਿਲਿਆ ਹੈ ਮਨੁੱਖਾ ਦੇ, ਕੋਈ ਕਰਮ ਤੁਹਾਡੇ ਚੰਗੇ ਕੀਤੇ ਉਹਦੀ ਪਿੱਛੇ ਤੁਹਾਨੂੰ ਮਨੁੱਖਾ ਦੇ ਮਿਲਦੀ, ਉਹ ਤਾਂ ਮਿਲਦੀ ਹੋਈ ਨਹੀਂ ਹੈ। ਹੁਣ ਤੁਸੀਂ ਇਉਂ ਕਰੋ, ਨਾਲੇ ਗ੍ਰਸਤ ਦੇ ਵਿੱਚ ਰਹੋ, ਹੱਕ ਦੀ ਕਿਰਤ ਕਰੋ, ਬੱਚੇ ਵੀ ਪਾਲੋ, ਪਰ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰੋ, ਮਹਾਂਪੁਰਸ਼ਾਂ ਦੀ ਸੰਗਤ ਕਰੋ, ਤੁਹਾਡਾ ਜਿਹੜਾ ਇਹ ਮਨੁੱਖਾ ਦੇ ਸਫਲਾ ਹੋਜੂਗਾ, ਨਾਲੇ ਵਿਹਾਰ ਸਫਲਾ ਹੋਜੂਗਾ, ਨਾਲੇ ਪਰਮਾਤ ਸਫਲਾ ਹੋਜੂਗਾ। ਉਹ ਬੋਲਿਆ ਪ੍ਰਮਾਦੀ, ਮਾਇਆਵਾਦੀ ਪ੍ਰਮਾਦੀ, ਉਹਨਾਂ ਬੋਲਿਆ ਕਹਿੰਦਾ ਮਹਾਰਾਜ ਠੀਕ ਆ, ਤੁਹਾਡਾ ਕਿਹਾ ਤਾਂ ਠੀਕ ਹੈ, ਪਰ ਸਾਡੇ ਕੋਲ ਫੁਰਸਤ ਹੀ ਨਹੀਂ ਹੈ ਸੰਗਤ ਚ ਜਾਣ ਦੀ, ਲੈ ਦੇਖ ਲਓ। ਕਹਿੰਦਾ ਫੁਰਸਤ ਨਹੀਂ ਹੈ, ਆ ਪਾਰਟੀਆਂ ਤੇ ਭੱਜੇ ਫਿਰਦੇ ਹੋ, ਸਿਨੇਮਿਆਂ ਦੇ ਵਿੱਚ ਭੱਜੇ ਫਿਰਦੇ ਹੋ, ਥੀਏਟਰਾਂ ਦੇ ਵਿੱਚ ਭੱਜੇ ਫਿਰਦੇ ਹੋ, ਨਾਚਾਂ ਸਾਚਾਂ ਦੇ ਵਿੱਚ ਭੱਜੇ ਫਿਰਦੇ ਹੋ, ਉਹ ਟਾਈਮ ਕਿੱਥੋਂ ਲਿਆਉਂਦੇ ਹੋ? ਤੁਹਾਡਾ ਕੋਈ ਆਪਣਾ ਬਣਾਇਆ ਹੋਇਆ ਟਾਈਮ ਆ ਉਹ? ਨਹੀਂ, ਟਾਈਮ ਤਾਂ ਉਹੀ ਹੈ ਜਿਹੜਾ ਬਣਾਤਾ ਅੱਠ ਪਹਿਰ ਨੇ, ਉਹ ਮਿੰਟਾਂ ਤੋਂ ਸਕਿੰਟਾਂ ਤੋਂ ਲੱਗ ਕੇ ਘੰਟਿਆਂ ਤਾਂ ਹੀ ਦੇਖ ਲਓ, ਸਾਰਾ ਟਾਈਮ ਜਿਵੇਂ ਬਣਿਆ ਉਸੇ ਤਰ੍ਹਾਂ ਹੀ ਦੁਨੀਆਂ ਫਿਰਦੀ ਹੈ, ਸਾਰੇ ਕੰਮ ਟਾਈਮ ਸੇ ਹੋ ਰਹੇ ਨੇ ਸਾਰੇ। ਉਹ ਕਹਿੰਦਾ ਮੈਨੂੰ ਮਹਾਂਪੁਰਸ਼ਾਂ ਦੀ ਜਾਂ ਗੁਰਦੁਆਰੇ ਜਾਣ ਦੀ ਫੁਰਸਤ ਨਹੀਂ ਹੈ। ਕਹਿੰਦਾ ਦੇਖ ਲਓ, ਗੁਰਦੁਆਰੇ ਦੀ ਫੁਰਸਤ ਨਹੀਂ ਹੈ, ਸਿਨੇਮਿਆਂ ਦੇ ਵਿੱਚ ਥੀਏਟਰਾਂ ਹੋਰ ਆ, ਨਾਚਾਂ ਸਾਚਾਂ ਦੇ ਵਿੱਚ ਪਾਰਟੀਆਂ ਦੇ ਵਿੱਚ, ਉੱਥੇ ਟਾਈਮ ਲਿਆਉਂਦਾ ਇਹਨੂੰ, ਉੱਥੇ ਖੁੱਲ੍ਹਾ ਟਾਈਮ ਹੁੰਦਾ ਇਹਦਾ, ਜਾਂਦੇ ਹੀ ਨਹੀਂ ਘਰ ਨੂੰ, ਉੱਥੇ ਹੀ ਬੈਠੇ ਸ਼ਰਾਬਾਂ ਪੀ ਜਾਂਦੇ ਨੇ। ਦੱਸੋ ਉੱਥੇ ਤਾਂ ਟਾਈਮ ਲੈ, ਮਨੁੱਖਾ ਦੇ ਤਾਂ ਠੀਕ ਹੈ ਤੈਨੂੰ ਮਿਲ ਗਈ, ਪਰ ਸਭ ਬਰਬਾਦ ਚਲੀ ਜਾਵੇਗੀ, ਇਹ ਜਿਹੜੇ ਤੇਰੇ ਨਾਲ ਸਾਧ ਸਾਹਿਬ ਇੱਥੇ ਹੀ ਰਹਿ ਜਾਣੇ ਨੇ, ਤੈਨੂੰ ਕਿਸੇ ਨੇ ਨਹੀਂ ਪੁੱਛਣਾ ਉੱਥੇ ਤੈਨੂੰ ਵੀ ਤੂੰ ਬੜਾ ਬੰਦਾ, ਤੈਨੂੰ ਦੁਨੀਆਂ ਨਮਸਕਾਰਾਂ ਕਰਦੀ ਸੀ, ਕਿਸੇ ਨੇ ਉੱਥੇ ਨਮਸਕਾਰ ਕਰਨੀ, ਉਹਨੇ ਤਾਂ ਡੰਡਾ ਭਰ ਲੈਣਾ, ਫਿਰ ਉਹਨੇ ਤਾਂ ਡੰਡਾ ਫੇਰਨਾ ਪਹਿਲਾਂ, ਜਾਂ ਸਾਡਾ ਗੁਰੂ ਕਹਿੰਦਾ ਆਪ ਹੀ ਰਹਿ ਭੋਗ ਭੋਗ ਕੇ, ਹੋਏ ਪਾਸਵਣ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ, ਬਹੁਤ ਵੱਡਾ ਦੁਨੀਆਂ ਚ ਰਾਜ ਹੈ, ਰਾਜੇ ਲੋਕ ਬੜੇ ਨੇ, ਮਿਨਿਸਟਰ ਬੜੇ ਨੇ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਕੱਤ ਚਲਾਇਆ, ਕਿਹਨੇ ਪੁੱਛਣਾ ਉੱਥੇ ਗੁਰਮੁਖ, ਫਿਰ ਪੜੋ ਪ੍ਰੇਰਣਾ ਮਨੁੱਖਾਂ ਦੇ ਮਿਲੀ ਹੈ, ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ, ਬਥੇਰੀ ਦੁਨੀਆਂ ਨਾਲ ਸਾਚ ਕਰਕੇ ਚਲੀ ਗਈ ਇੱਥੇ,
ਗੱਲ ਪੈ ਜੂ ਸੰਗਲਾ,
ਫਿਰ ਲੱਗੂ ਤੈਨੂੰ ਪਤਾ। ਸਾਹਿਬ ਜੀ ਨੇ ਹਕੀਕਤ ਦੱਸੀ ਹੈ। ਚਾਹੇ ਗਰੀਬ ਹੈ, ਪਾਪ ਕਰਦਾ, ਉਹਨੂੰ ਵੀ ਸੰਗਲਾਂ ਨਾਲ ਨੂਰ ਨੂੰ ਲਿਆ ਸੀ। ਚਾਹੇ ਦੁਨੀਆਂ ਦੀ ਕੋਈ ਤਾਕਤ ਵਾਲਾ ਪਾਪ ਕਰਦਾ, ਉਹਨੂੰ ਵੀ ਸੰਗਲਾਂ ਨਾਲ ਨੂਰ ਨੂੰ ਲਿਆ ਕੇ ਜਮਦੂਤ। ਜਿਹੜਾ ਅਮੀਰ ਭਜਨ ਕਰਦਾ ਉਹਨੂੰ ਨੀ ਜਮਦੂਤ ਲੈਣ ਆਉਣਗੇ, ਗਰੀਬ ਕਰਦਾ ਉਹਨੂੰ ਨੀ ਲੈਣ ਆਉਣਗੇ। ਇਹ ਹਕੀਕਤ ਹੈ, ਗੁਰਬਾਣੀ ਹੈ ਜਿਹੜੀ, ਲੋਕਲ ਪੇਟ ਨੀ ਹੈ ਇੱਥੇ ਕੋਈ। ਗੱਲ ਸੰਗਲ ਘੱਤ ਚਲਾਇਆ, ਹੁਣ ਹੋਰ ਦੇਸ਼ ਨੂੰ ਚਲਿਆ ਗਿਆ ਸੰਗਲਾਂ ਦਾ ਨੂੜਿਆ ਹੋਇਆ। ਇੱਥੇ ਜਿਹੜੇ ਲੋਕ ਆ ਗਏ ਕੋਠੀਆਂ ਮੂਹਰੇ ਨਮਸਕਾਰਾਂ ਕਰਦੇ ਸੀ, ਕੋਈ ਨੀ ਆਇਆ ਕੋਠੀ ਮੂਹਰੇ, ਹੁਣ ਹੋਰ ਦੀ ਕੋਠੀ ਅੱਗੇ ਚਲੇ ਗਏ। ਔਰ ਦੱਸਿਆ ਅੱਗੇ ਕਰਨੀ ਕੀਰਤ ਵਾਚੀ ਹੈ, ਜੋ ਕੁਛ ਕੀਤਾ ਇੱਥੇ ਗਰੀਬਾਂ ਦਾ ਲਹੂ ਨਚੋੜਿਆ, ਉਹ ਫਿਰ ਅੱਗੇ ਹੁਣ ਹੋਊਗਾ ਹਿਸਾਬ ਕਿਤਾਬ। ਕੀ ਇਹ ਕੋਈ ਝੂਠੀ ਗੱਲ ਹੈ ਜੋ ਗੁਰਬਾਣੀ ਝੂਠੀ ਲਿਖੀ ਹੈ ਮਹਾਰਾਜ ਜੀ ਨੇ? ਨਹੀਂ, ਨਾਨਕ ਆਖਾ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਆਪਾਂ ਵੀ ਬਹਿੰਦੇ ਨਾ ਜਾ ਕੇ ਦਫ਼ਤਰਾਂ ਚ ਲੈਂਦੇ ਹਾਂ ਪੈਸੇ ਦਿੱਤੇ ਹੋਏ।
ਰੱਬ ਲੇਖਾ ਮੰਗਦਾ ਨੀ ਜਿੰਦੇ ਜਪ ਨਾਮ ਹਰਦਾ ਰੋਗ ਮਾਲਾ, ਰੱਬ ਲੇਖਾ ਮੰਗਦਾ ਨੀ ਜਿੰਦੇ ਜਪ ਨਾਮ ਹਰਦਾ ਰੋਗ ਮਾਲਾ।
ਕਰਨੀ ਕੀਰਤ ਵਾਚੀ ਆ ਵੈ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦਾ ਹੀ, ਉੱਥੇ ਦੀ ਕਰੰਸੀ ਨੀ ਕੋਲ ਹੈ, ਥਾਂ ਨੀ ਲੈ ਸਕਦਾ, ਉੱਥੇ ਬੈਠ ਨੀ ਸਕਦਾ। ਜਿਹਨੇ ਬਲੈਤ ਨੂੰ ਜਾਣਾ ਪਾਉਂਡ ਲੈਣੇ ਪੈਣਗੇ, ਤਾਂ ਜਾ ਕੇ ਉੱਥੇ ਕਾ ਵਿਹਾਰ ਕਰ ਸਕਦਾ, ਇਹ ਘਰ ਵੀ ਲੈ ਸਕਦਾ। ਜੇ ਹੈ ਹੀ ਨੀ ਕੋਲ, ਫਿਰ ਉੱਥੇ ਦੱਸੋ ਕਰੇਗਾ ਕੀ? ਥਾਂ ਨਾ ਹੋ ਵੀ ਪਾਉਂਦਾ ਹੀ, ਹੁਣ ਸੁਣੀਏ ਕਿਆ ਰੂ ਆਇਆ, ਫਿਰ ਇਹ ਰੋਂਦਾ ਉੱਥੇ ਜਾ ਕੇ, ਇਹ ਰੋਂਦਾ ਮੈਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ। ਉੱਥੇ ਰੋਇਆ ਹੋਇਆ ਕਿਹਨੇ ਸੁਣਨਾ ਗੁਰਮੁਖ? ਉਹ ਰੋਣਾ ਤਾਂ ਆਪ ਹੈ, ਆਪਦਾ ਰੋਇਆ ਹੋਇਆ ਇਹਦਾ ਰਾਸ ਆ ਜਾਏਗਾ ਅੱਗੇ ਕਿਆ ਹੋਇਆ। ਸੋਈਏ ਆਸਾਰ ਰਾਤ ਦਿਨ ਸਕੇ, ਕੂਕਣੇ ਕਦੇ ਕੁ ਸੁਣੇ ਪਕਾ। ਆਪਾਂ ਤਾਂ ਮਾਇਆ ਵਾਸਤੇ ਕੂਕਦੇ ਹਾਂ, ਲੜ ਲੜ ਮਰਦੇ ਹਾਂ। ਦੇਖੋ ਮਾਰਕੀਟਾਂ ਦੇ ਵਿੱਚ ਕਿਵੇਂ ਹੇਠ ਦਿੰਦੇ ਨੇ। ਪਰਮੇਸ਼ਰ ਦੇ ਪਾਸੇ ਤਾਂ ਨਹੀਂ ਆਪਾਂ ਕਦੇ ਕੂਕ ਮਾਰੀ ਹੈ ਵੀ ਆ ਪਰਮੇਸ਼ਰ ਮੈਨੂੰ ਮਨੁੱਖਾਂ ਦੇ ਮਿਲੀ ਹੈ, ਸੁਣ ਮੇਰੀ ਗੁਰ, ਮੇਰਾ ਮਨੁੱਖਾਂ ਦੇ ਧਾਰਿਆ ਸਫਲਾ ਹੋ ਜਾਵੇ। ਨਹੀਂ ਹੈ ਜਾ ਹੁਣ ਉੱਥੇ ਰੋਇਆ ਆ ਕਿਹਨੇ ਪੁੱਛਣਾ ਮਨ ਅੰਧੇ ਆ ਮਨ ਅੰਨਾ ਉਹ ਆ ਜਿਹੜਾ ਨਗੁਰਾ ਹੁੰਦਾ ਜਿਹੜਾ ਮਨਮੁਖ ਹੁੰਦਾ ਉਹ ਅੰਨਾ ਜਿਹੜਾ ਗੁਰੂ ਵਾਲਾ ਉਹ ਸੁਜਾਖ ਹੈ ਮਨ ਅੰਧੇ ਜਨਮ ਗਵਾਇਆ ਤੈਨੂੰ ਮਨੁੱਖਾ ਦੇ ਮਿਲੀ ਸੀ ਤੈਂ ਤਾਂ ਸਾਰੀ ਬਰਬਾਦ ਕਰ ਦਿੱਤੀ ਬੜਪਣੇ ਦੇ ਵਿੱਚ ਆਓ ਮਾਨਸ ਜਨਮ ਦੁਰਲੱਭ ਕੋ ਪਾਏ ਕੇ ਮਹਾਤਮਾ ਕਹਿੰਦੇ ਵੀ ਮਨੁੱਖਾਂ ਦੇ ਮਿਲਿਆ ਗੁਰਮੁਖੋ ਪਰਮੇਸ਼ਵਰ ਦੀ ਬੰਦਗੀ ਕਰਿਆ ਕਰੋ ਕਹਿੰਦੇ ਜੀ ਟਾਈਮ ਹੀ ਨਹੀਂ ਨਿਕਲਦਾ ਹੈ ਕਰੀਏ ਕੀ ਕਹਿੰਦੇ ਟਾਈਮ ਹੀ ਨਹੀਂ ਨਿਕਲਦਾ ਕੰਮ ਕਾਰ ਬਹੁਤੇ ਨੇ ਬਹੁਤ ਟੱਬਰ ਹੋ ਗਿਆ ਲੜਕੀਆਂ ਵਿਆਹਣੀਆਂ ਨੇ ਵਿਆਹ ਲਾ ਕਿਹਨੇ ਪੁੱਛਣੀਆਂ ਉੱਥੇ ਲੜਕੀਆਂ ਤੇਰੀਆਂ ਠੀਕ ਹੈ ਫਰਜ਼ ਹੈ ਵੀ ਤੈਂ ਕਰਨਾ ਪਰ ਅਸਲੀ ਇਹ ਨਹੀਂ ਹੈ ਇਹ ਤਾਂ ਕੌਣ ਫਰਜ਼ ਇਹਦੇ ਤਾਂ ਬਿਨਾਂ ਵੀ ਸਰ ਜੂਗਾ ਪਰ ਉਸ ਬਿਨਾਂ ਨਹੀਂ ਸਰਨਾ ਹੈ ਆਹ ਇਸ ਤਰ੍ਹਾਂ ਕਹਿਣੇ ਜੀ ਫੁਰਸਤ ਨਹੀਂ ਮਿਲਦੀ ਆਉਣ ਦੀ ਵਿੱਚ ਹੋਰ ਸੌਖਾ ਦੱਸ ਦਿਓ ਕੋਈ ਕਹਿੰਦੇ ਅੱਛਾ ਆ ਨਹੀਂ ਹੁੰਦਾ ਦੱਸਿਆ ਜੇ ਤੁਮ ਤੇ ਸਤਸੰਗ ਨਾ ਹੋਵੋ ਤਾਂ ਨਾਮ ਜੋ ਉਹ ਅਰਦਾਨ ਕਰੋ ਰੇ ਚੰਗਾ ਤੁਸੀਂ ਨਹੀਂ ਆ ਸਕਦੇ ਕੰਮ ਬਹੁਤਾ ਹੈ ਤਾਂ ਤੁਸੀਂ ਉਹ ਕਰੋ ਘਰ ਦੇ ਵਿੱਚ ਨਾਮ ਜਪੀ ਜੋ ਦਾਨ ਕਰ ਦਿਆ ਕਰੋ ਜਥਾ ਸਬਦ ਹੈ ਤਾਂ ਦਸਵਾਂ ਹਿੱਸਾ ਦੱਸਿਆ ਗੁਰੂ ਸਾਹਿਬ ਜੀ ਨੇ ਕਿ ਆਪਾਂ ਦਸਵਾਂ ਹਿੱਸਾ ਕਰਦੇ ਹਾਂ ਹੈ ਕੋਈ ਆਪਣੇ ਵਿੱਚ ਇੱਥੇ ਦਸਵਾਂ ਹਿੱਸਾ ਦਾਨ ਕਰਦਾ ਕੋਈ ਹੈ ਹਿਸਾਬ ਲਾ ਕੇ ਦੇ ਲਓ ਵੀ ਕਿੰਨੀ ਰੋਜ਼ ਦੀ ਆਮਦਨੀ ਹੈ ਪੰਜ ਪੈਸੇ ਚਾੜਾਂਗੇ ਗੁਰੂ ਸਾਹਿਬ ਜੀ ਨੂੰ ਪੰਜ ਪੈਸੇ ਦੱਸੋ ਕਿੱਥੇ ਭਰਾਂਗੇ ਫਿਰ ਆਪਾਂ ਆਹ ਇਸ ਤਰ੍ਹਾਂ ਦੱਸਿਆ ਕਹਿਣ ਲੱਗੇ ਜੀ ਮਹਾਤਮਾ ਕਹਿੰਦੇ ਫਿਰ ਚੰਗਾ ਤੁਸੀਂ ਘਰ ਚ ਰਹੀ ਜਾਓ ਨਾਮ ਜਪੀ ਜਾਓ ਦਾਨ ਕਰੀ ਜਾਓ ਕਹਿੰਦੇ ਜੀ ਦਾਨ ਕਿੱਥੋਂ ਕਰੀਏ ਹੱਥ ਤਾਂ ਪਿੱਛੇ ਨੂੰ ਜਾਂਦਾ ਹੱਥ ਤਾਂ ਕਹਿੰਦੇ ਪਿੱਛੇ ਨੂੰ ਜਾਂਦਾ ਦਾਨ ਕਿੱਥੋਂ ਕਰੀਏ ਕਰਦੇ ਹੀ ਕਾਰਜ ਨਹੀਂ ਪੂਰੇ ਹੁੰਦੇ ਮਹਾਤਮਾ ਦਿਆਲੂ ਹੁੰਦੇ ਨੇ ਕਹਿੰਦੇ ਇਹ ਵੀ ਨੀ ਹੁੰਦਾ ਤੇਰੇ ਕੋਲ ਕਹਿੰਦਾ ਹਾਂਜੀ ਤਾਂ ਫਿਰ ਇਉਂ ਕਰ ਤੂੰ ਨਾਮ ਅਰਦਾਨ ਦੋ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਤਰੋੜੇ ਸ਼ਰਾਬ ਪੀਣੋਂ ਹਟ ਜਾ ਮਾਸ ਖਾਣੋਂ ਹਟ ਜਾ ਆਂਡੇ ਖਾਣੋਂ ਹਟ ਜਾ ਇਹ ਕਰ ਲਾ ਤੂੰ ਇਹ ਬਹੁਤ ਸੌਖਾ ਸੌਦਾ ਹੈ ਕਹਿੰਦਾ ਜੀ ਉਹ ਤਰੀ ਬੜੀ ਸਵਾਦ ਲੱਗਦੀ ਹੈ ਤਰੀ ਇੱਥੇ ਤਾਂ ਸਵਾਦ ਲੱਗ ਜਾ ਫਿਰ ਅੱਗੇ ਜਾ ਕੇ ਕੱਢ ਦੇਣਗੇ ਸਭ ਕੁਛ ਕਹਿੰਦਾ ਜੀ ਇਹ ਵੀ ਨੀ ਸੈੱਟ ਹੁੰਦਾ ਹੈ ਸਵਾਹ ਬਣ ਗਿਆ ਜੀ ਸਾਡਾ ਲਿਆ ਬਈ ਇੰਨਾ ਚ ਫਲਾਨਾ ਆਂਡੇ ਲਿਆ ਭਰੀਆਂ ਪਈਆਂ ਨੇ ਫਰਿੱਜਾਂ ਆਂਡਿਆਂ ਨਾਲ ਹੋਰ ਇਸ ਤਰ੍ਹਾਂ ਕਹਿੰਦੇ ਜੀ ਇਹ ਵੀ ਔਖਾ ਜੀ ਹੈ ਮਹਾਤਮਾ ਕਹਿੰਦੇ ਫਿਰ ਖੀਰੀ ਕਹਿਤਾ ਜੇ ਪਾਪਾਂ ਤੇ ਨਾ ਬਚਿਆ ਜਾਪ ਤਿਸ ਜੀਵਨ ਤੇ ਮਰ ਜਾਣ ਪਰੋ ਇਧਰ ਤਾਂ ਕਹਿੰਦੇ ਮਰ ਜਾਓ ਚੰਗਾ ਪਾਪ ਤਾਂ ਨਹੀਂ ਹੋਊਗਾ ਹੋਰ ਇਸ ਤਰ੍ਹਾਂ ਦੱਸਿਆ ਗੁਰਮੁਖ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਉਹ ਦੇਖ ਬਗਿਆੜ ਜੂਨੀ ਵੀ ਜਿਹੜੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ ਤੇ ਕੈਸਾ ਬੁਰਾ ਚਮਜਦੇ ਗੁਰੂ ਘਰ ਦੇ ਵਿੱਚ ਤਾਂ ਦੱਸਿਆ ਵੀ ਜਿਹੜਾ ਸਰੀਰ ਆ ਨਾ ਸਰੀਰ ਜਿਹੜੇ ਬੰਦਗੀ ਨਹੀਂ ਕਰਦਾ ਕਹਿੰਦੇ ਜਿਹੜੇ ਇਹਦੇ ਪੈਰ ਨੇ ਨਾ ਸਰੀਰ ਦੇ ਦਰਖਤਾਂ ਦੀਆਂ ਜੜਾਂ ਨਾਲੋਂ ਵੀ ਮਾੜੇ ਨੇ ਉਹ ਤਾਂ ਆਪਾਂ ਰੋਟੀ ਵੀ ਪਕਾ ਲੈਂਦੇ ਹਾਂ ਜੜਾਂ ਦੇ ਨਾਲ ਫਿਰ ਦੱਸਿਆ ਵੀ ਜਿਹੜੇ ਹੱਥ ਨੇ ਟਾਹਣੀਆਂ ਨਾਲੋਂ ਵੀ ਮਾੜੇ ਨੇ ਦਰਖਤਾਂ ਦੀਆਂ ਨਾਲੋਂ ਫਿਰ ਕਹਿੰਦੇ ਅਖੇ ਜਵਾਨ ਆ ਜਵਾਨ ਜਵਾਨ ਡੱਡੂ ਦੀ ਜਵਾਨ ਨਾਲੋਂ ਵੀ ਭੈੜੀ ਹੈ ਜਿਹੜੀ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੀ ਫਿਰ ਆ ਗਈਆਂ ਅੱਖਾਂ ਕੰਨ ਆ ਗਏ ਕੰਨ ਕੰਨ ਕਹਿੰਦੇ ਜੇ ਪਰਮੇਸ਼ਰ ਦਾ ਭਜਨ ਨਹੀਂ ਸੁਣਦੇ ਤਾਂ ਇਹ ਸੱਪਾਂ ਦੀਆਂ ਬਰਮੀਆਂ ਨਾਲੋਂ ਵੀ ਮਾੜੇ ਨੇ ਉਹਨਾਂ ਤਾਂ ਸੱਪ ਤਾਂ ਆਮ ਕਰਦੇ ਨੇ ਇਹਨਾਂ ਦਾ ਕੀ ਫਾਇਦਾ ਹੋਇਆ ਫਿਰ ਅੱਖਾਂ ਜੇ ਖੋਟੀਆਂ ਨਿਗਾਹਾਂ ਦੇਖਦੇ ਨੇ ਕਹਿੰਦੇ ਇਹਨਾਂ ਅੱਖਾਂ ਦੇ ਨਾਲੋਂ ਤਾਂ ਆ ਮੋਰ ਦੇ ਖੰਭਾਂ ਦੇ ਟਿੱਕੀਆਂ ਭਰੀਆਂ ਨੇ ਦੇਖੋ ਚੌਰ ਹੁੰਦਾ ਫੰਗਾਂ ਦਾ ਬਾਕੀ ਜਿਹੜਾ ਸਿਰ ਹੈ ਇਹ ਗੁਰੂ ਨੂੰ ਨਹੀਂ ਮਿਲਦਾ ਕਹਿੰਦੇ ਇਹ ਵੀ ਭਾਰ ਰੂਪ ਆ ਜਿਹੜਾ ਅੰਦਰਲਾ ਮਨ ਹੈ ਉਹ ਵੀ ਕਹਿੰਦੇ ਸ਼ੂਨ ਰੂਪ ਹੈ ਮਰਦਾਨਿਆਂ ਇਹ ਮਨੁੱਖਾਂ ਦੇ ਤਾਂ ਪਰਮੇਸ਼ਰ ਦੇ ਮਿਲਣ ਵਾਸਤੇ ਮਿਲੀ ਹੈ ਇਉਂ ਮਰਦਾਨੇ ਨੂੰ ਮਹਾਰਾਜ ਜੀ ਕਹਿੰਦੇ ਪੜੋ ਪ੍ਰੇਮ ਦੇ ਨਾਲ
ਕਾਹੇ ਜਗ ਆਏ ਨੇ ਭਗਤੀ
ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਵਾਹਿਗੁਰੂ ਜੀਓ ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੈ ਪ੍ਰਿਤ ਪਾਲੇ, ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੈ ਪ੍ਰਿਤ ਪਾਲੇ, ਮੁਕਤ ਪਦਾਰਥ ਤਿਨ ਕਉ ਪਾਏ, ਹਰ ਕੈ ਨਾਮ ਰਤੇ ਲਿਵ ਲਾਏ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ ਰਹਾਉ, ਇਹੋ ਹਰ ਰੰਗ ਗੂੜਾ ਧਨ ਪਿਰ ਹੋਏ, ਸਾਤ ਸਿਗਾਰ ਰਾਵੇ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ, ਮੂਲੋ ਭੁੱਲਾ ਜਨਮ ਗਵਾਏ, ਗੁਰ ਤੇ ਸਾਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇ ਲਾਵਾ ਹੋਏ,